दंडोत बंदन हनिक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत पेटिया नानक मन प्रगास याही कुल ते प्रगट होए ताही कुल को नाम पुन द्वादश गुरिंद को मेरी है प्रणाम।
परम सत्कार योग सतगुरु जी दे पावन पवित्र दरबार विच बैठी हुई सात संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे हो प्रसंग इत्थे पहुंचा सी कि सतगुरु सच्चे पातशाह जी बहादुर शाह नूं आण के मिले ने। सतगुरां दे तीर जदों उन्हां तीरां दे नाल मिले जिहड़े कि बहादुर शाह ने तारा आजम दे मत्थे चों कढ़े सन उस वेले बहादुर शाह सतगुरु सच्चे पातशाह जी दे उत्ते बड़ा प्रसन्न होया। सतगुरु सच्चे पातशाह जी दी उन्हें बहुत ज्यादा उस्तत कीती। कल इत्थे कथा पहुंची सी अज इत्थों अगे मैं प्रारंभ करदा।
श्री प्रभ कहे उपुरी अब बाछे गोर कर सो साबत रहो आछे।
सतगुरु गोविंद सिंह सच्चे पातशाह जी ने बहादुर शाह नूं आख्या कि तेरे मन दी जिहड़ी आस सी ओह पूरी हो गई है ते गुरु जी कहिंदे ने हुण तूं इह कम करना है कि गुरु दे घर दे नाल साबत रहना है मिल के रहना है चंगी रीति दे नाल।
अब चल बै लग पोगो राजू सम नहीं जग मैं तोहे समाजू।
सतगुरु गोविंद सिंह सच्चे पातशाह जी ने वचन कीता अब चल बै लग पोगो राजू भाव अपनी आयु तक अटल राज हुण तू भोगेगा सम नहीं जग मैं तोहे समाजू तेरे वर्गा संसार दे समता रखण वाला होर कोई नहीं होवेगा।
कलगी श्री गोर के सिर हेर बोल्यो शाह बहादुर फेर।
उस वेले बहादुर शाह ने सतगुरु सच्चे पातशाह जी दे सीस दे उत्ते लगी हुई कलगी नूं देखिया ओ कलगी बड़ी सोहणी ते झूल रही सी। उस वेले बहादुर शाह ने अपने खजानची नूं इस तरह आख्या
कहिंदा लाखों कीमत जरे जवाहर जगमग जेब जिसू की जाहर।
कहिंदा देख सतगुरां दे सिर ते जिहड़ी कलगी है इह लखां दी लागत दे नाल बनी होई है जिहदे विच कीमती हीरे मोती जड़े होए ने और ओह बड़ी जगमग जगमग कर रही है।
आस कलगी लै आवो खजाने संग दुशाले वस्त्र महाने।
अपने खजानची नूं बहादुर शाह ने आख्या कि ऐसे तरह दी जिहड़ी कलगी जो कि खजाने दे विच रखी हुई है ओनूं नाल लै के आ ओहदे नाल सोहणे दुशाले ते चंगे जिहड़े वस्त्र ने कपड़े ने ओह वी लै के आ।
एक तुक तुकी मोल बहु केरी आनो अबे न की जै देरी।
नाले खजानची नूं बहादुर शाह ने आख्या कि एक तुक तुकी जिहड़ी है ना जिहड़ी कीमती मुल दी है ओह वी लै के आउणा। तुक तुकी हौल दिली नूं वी आख्या जांदा है पर कहिंदे ने कि सुच्चे रत्ना दा इक जराऊ कीमती गले दा पहनण वाला जिहड़ा गहना है ओनू वी तुक तुकी आख्या जांदा है। ਇਸ ਵੇਲੇ ਬਹਾਦਰ ਸ਼ਾਹ ਨੇ ਉਸ ਗਹਿਣੇ ਦੇ ਬਾਰੇ ਆਖਿਆ ਕਿ ਜਿਹੜਾ ਬਹੁਤੇ ਮੁੱਲ ਦਾ ਬਣਿਆ ਹੋਇਆ ਗਹਿਣਾ ਉਹਨੂੰ ਵੀ ਨਾਲ ਲੈ ਕੇ ਆ, ਬਣਾ ਦੇਰ ਤੋਂ ਹੁਣ ਤੂੰ ਛੇਤੀ ਇਹ ਚੀਜ਼ਾਂ ਲੈ ਆ। ਸੁਣ ਖਜ਼ਾਨਚੀ ਤਤ ਸ਼ਨਿਆਨੀ, ਗੋਰੇ ਆ ਗਏ ਧਰ ਬਹੁਰ ਬਖਾਨੀ। ਬਹਾਦਰ ਸ਼ਾਹ ਦੇ ਹੁਕਮ ਨੂੰ ਖਜ਼ਾਨਚੀ ਨੇ ਮੰਨਿਆ, ਛੇਤੀ ਦੇ ਨਾਲ ਕਲਗੀ ਵੀ ਲੈ ਕੇ ਆ ਗਿਆ, ਦੁਸ਼ਾਲੇ ਵੀ ਲੈ ਕੇ ਆ ਗਿਆ, ਕੱਪੜੇ ਵੀ ਲੈ ਕੇ ਆ ਗਿਆ, ਤੇ ਉਹ ਜਿਹੜਾ ਗਲੇ ਦਾ ਪਹਿਨਣ ਵਾਲਾ ਕੀਮਤੀ ਗਹਿਣਾ ਸੀ ਜਿਹਨੂੰ ਕਿ ਤੁਕ ਤੁਕੀ ਲਿਖਿਆ ਉਹ ਵੀ ਲੈ ਆਂਦਾ। ਆਵੇ ਆਖੜ ਤਪਤ ਹੈ ਪਾਰੀ, ਬਰਖਾ ਰੁੱਤ ਬਹੁ ਨਿਕਟ ਨਿਹਾਰੀ। ਬਹਾਦਰ ਸ਼ਾਹ ਨੇ ਸਤਿਗੁਰਾਂ ਦੇ ਅੱਗੇ ਅਰਜ ਕੀਤੀ, ਕਹਿਣ ਲੱਗਾ ਸੱਚੇ ਪਾਤਸ਼ਾਹ ਹੁਣ ਹਾੜ ਦਾ ਮਹੀਨਾ ਹੈ, ਇਹ ਮਹੀਨਾ ਬੜਾ ਤਪ ਰਿਹਾ ਹੈ, ਤੇ ਕਹਿੰਦਾ ਜਿਹੜੀ ਵਰਖਾ ਦੀ ਰੁੱਤ ਹੈ ਉਹ ਵੀ ਨੇੜੇ ਹੀ ਆਉਣ ਵਾਲੀ। ਪੰਥ ਚਲਨ ਕੋ ਬਰਜਣ ਹੋਏ, ਨਿਜ ਨਿਜ ਥਾਨ ਥਿਰੈ ਸਭ ਕੋਏ। ਕਹਿੰਦਾ ਸੱਚੇ ਪਾਤਸ਼ਾਹ ਇਸ ਵੇਲੇ ਰਾਹ ਤੇ ਚੱਲਣਾ, ਸਫ਼ਰ ਤੇ ਚੱਲਣਾ ਚੰਗੀ ਗੱਲ ਨਹੀਂ ਹੈ, ਇਸ ਕਰਕੇ ਸੱਚੇ ਪਾਤਸ਼ਾਹ ਮੈਂ ਤੁਹਾਨੂੰ ਰੋਕਣਾ ਚਾਹੁੰਦਾ ਹਾਂ, ਵਰਜਣਾ ਚਾਹੁੰਦਾ ਹਾਂ, ਕਿਉਂਕਿ ਕੋਈ ਵੀ ਜਿਹੜੇ ਰਾਹੀ ਨੇ ਉਹ ਇਸ ਵੇਲੇ ਇਸ ਮਹੀਨੇ ਦੇ ਵਿੱਚ ਨਹੀਂ ਰਾਹੇ ਪੈਂਦੇ, ਉਹ ਥਿਰ ਜਾਂਦੇ ਨੇ, ਸਥਿਰ ਹੋ ਜਾਂਦੇ ਨੇ ਕਿਸੇ ਨਾ ਕਿਸੇ ਜਗ੍ਹਾ ਦੇ ਉੱਤੇ। ਯਾ ਤੇ ਮਾਨ ਲਿਹੋ ਮਮ ਅਰਜ਼ੀ, ਰਾਵਰ ਕੇ ਦਰਸ਼ਨ ਕੋ ਗਰਜ਼ੀ। ਕਹਿਣ ਲੱਗਾ ਸੱਚੇ ਪਾਤਸ਼ਾਹ ਇੱਕ ਪੰਥ ਤੇ ਦੋ ਕਾਜ ਵਾਲੀ ਗੱਲ ਹੋ ਜਾਵੇਗੀ, ਇੱਕ ਤੇ ਹਾੜ ਦਾ ਮਹੀਨਾ ਹੈ ਔਰ ਫਿਰ ਵਰਖਾ ਵੀ ਹੋਣ ਵਾਲੀ ਹੈ, ਇਸ ਕਰਕੇ ਸੱਚੇ ਪਾਤਸ਼ਾਹ ਤੁਸੀਂ ਮੇਰੀ ਬੇਨਤੀ ਨੂੰ ਮੰਨ ਕੇ ਮੇਰੇ ਕੋਲ ਹੀ ਇੱਥੇ ਮੁਕਾਮ ਕਰ ਲਓ, ਟਿਕ ਜਾਓ, ਤੇ ਦੂਸਰਾ ਸੱਚੇ ਪਾਤਸ਼ਾਹ ਮੈਂ ਤੁਹਾਡੇ ਦਰਸ਼ਨਾਂ ਦੀ ਚਾਹ ਕਰਦਾ, ਮੇਰੀ ਗਰਜ ਵੀ ਪੂਰੀ ਹੋ ਜਾਏਗੀ। ਬਸੋ ਚੁਮਾਸਾ ਕਰੁਣਾ ਤਰੀਐ, ਪੁਣ ਮਿਲ ਗਮਨ ਅਪਰ ਥਲ ਕਰੀਐ। ਬਹਾਦਰ ਸ਼ਾਹ ਕਹਿੰਦਾ ਸੱਚੇ ਪਾਤਸ਼ਾਹ ਇਹ ਜੋ ਚੁਮਾਸਾ ਹੈ ਇਸ ਨੂੰ ਤੁਸੀਂ ਮੇਰੇ ਕੋਲ ਰਹਿ ਕੇ ਬਤੀਤ ਕਰੋ। ਦਰਅਸਲ ਚੁਮਾਸੇ ਦਾ ਭਾਵ ਹੈ ਚਤੁਰਮਾਸ, ਚਤੁਰਮਾਸ ਤੋਂ ਭਾਵ ਹੈ ਚਾਰ ਮਹੀਨੇ ਵਿੱਚ ਹੋਣ ਵਾਲਾ ਕੰਮ। ਹਾੜ ਸੁਦੀ 12 ਤੋਂ ਕੱਤਕ ਸੁਦੀ 12 ਤੱਕ ਦਾ ਸਮਾਂ ਜਿਹੜਾ ਹੁੰਦਾ ਹੈ ਉਹਨੂੰ ਕਹਿੰਦੇ ਨੇ ਚਤੁਰਮਾਸ। ਪੁਰਾਣੇ ਜ਼ਮਾਨੇ ਦੇ ਵਿੱਚ ਸੜਕਾਂ ਅਤੇ ਠਹਿਰਨ ਦੇ ਥਾਂ ਨਹੀਂ ਸਨ ਹੁੰਦੇ, ਇਸ ਕਰਕੇ ਧਨੀ ਲੋਕ ਉਹ ਸਾਧੂ ਵਿਦਵਾਨਾਂ ਨੂੰ ਆਪਣੇ ਆਪਣੇ ਨਗਰਾਂ ਦੇ ਵਿੱਚ ਠਹਿਰਾ ਲੈਂਦੇ ਸਨ, ਇਸ ਕਰਕੇ ਠਹਿਰਾ ਲੈਂਦੇ ਸਨ ਤਾਂ ਕਿ ਵਰਖਾ ਅਤੇ ਗਰਮੀ ਵਿੱਚ ਉਹਨਾਂ ਨੂੰ ਤਕਲੀਫ ਨਾ ਹੋਵੇ। ਹੁਣ ਇਹੀ ਭਾਵ ਹੈ ਬਹਾਦਰ ਸ਼ਾਹ ਦਾ ਕਿ ਰਸਤੇ ਦੇ ਵਿੱਚ ਵਰਖਾ ਹੋਣੀ ਹੈ, ਗਰਮੀ ਪੈਣੀ ਹੈ, ਇਸ ਕਰਕੇ ਸਤਿਗੁਰੂ ਜੀ ਨੂੰ ਕੋਈ ਤਕਲੀਫ ਨਾ ਹੋਵੇ, ਇਸ ਕਰਕੇ ਕਹਿੰਦਾ ਚੁਮਾਸਾ ਇੱਥੇ ਕੱਟੋ। ਭਾਈ ਕਾਨ ਸਿੰਘ ਜੀ ਨਾਭਾ ਜਿਨ੍ਹਾਂ ਨੇ ਮਹਾਨ ਕੋਸ਼ ਲਿਖਿਆ ਹੈ ਉਹ ਲਿਖਦੇ ਨੇ ਕਿ ਪਟਿਆਲੇ ਦਾ ਰਾਜਾ ਸੀ ਨਰਿੰਦਰ ਸਿੰਘ, ਉਹ 1.25 ਲੱਖ ਰੁਪਇਆ ਇਸੇ ਕੰਮ ਤੇ ਲਾਉਂਦਾ ਸੀ ਕਿ ਤਾਂ ਕਿ ਆਉਣ ਜਾਣ ਵਾਲੇ ਜਿਹੜੇ ਰਾਹੀ ਨੇ ਉਹਨਾਂ ਨੂੰ ਕੋਈ ਔਖਿਆਈ ਨਾ ਹੋਵੇ। ਹੁਣ ਬਹਾਦਰ ਸ਼ਾਹ ਨੇ ਅਰਜ ਕੀਤੀ ਹੈ ਗਰੀਬ ਨਵਾਜ ਚੁਮਾਸਾ ਜਿਹੜਾ ਹੈ ਨਾ ਇਹ ਮੇਰੇ ਕੋਲ ਹੀ ਰਹਿ ਕੇ ਤੁਸੀਂ ਬਤੀਤ ਕਰੋ, ਉਸ ਤੋਂ ਬਾਅਦ ਤੁਸੀਂ ਜਿੱਥੇ ਜਾਣਾ ਚਾਹਿਆ ਜਾ ਸਕੋਗੇ। ਦਈ ਉਪਾਇਨ ਅੰਗੀਕਾਰੋ, ਮੁਝ ਕੋ ਆਪਣਾ ਜਾਨ ਸੰਵਾਰੋ। ਇਸ ਤੋਂ ਬਾਅਦ ਕਹਿਣ ਲੱਗਾ ਸੱਚੇ ਪਾਤਸ਼ਾਹ ਇਹ ਜਿਹੜੀ ਮੈਂ ਤੁਹਾਡੇ ਅੱਗੇ ਭੇਟਾ ਰੱਖੀ ਹੈ ਇਸ ਨੂੰ ਤੁਸੀਂ ਅੰਗੀਕਾਰ ਕਰੋ, ਸਵੀਕਾਰ ਕਰ ਲੋ, ਮੈਨੂੰ ਸੱਚੇ ਪਾਤਸ਼ਾਹ ਆਪਣਾ ਦਾਸ ਸਮਝ ਕੇ ਮੇਰੇ ਤੇ ਕਿਰਪਾ ਕਰੋ। ਨਿਕਟ ਪੌਰ ਸਾਹਿਬ ਸਿੰਘ ਖਰੇ ਸ੍ਰੀ ਸਤ ਗੁਰ ਆਵਾਹਨ ਕਰਿਓ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਦਰਵਾਜੇ ਦੇ ਕੋਲ ਹੀ ਸਤਿਗੁਰਾਂ ਦਾ ਸਿੱਖ ਸਾਹਿਬ ਸਿੰਘ ਖਲੋਤਾ ਸੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਕੋਲ ਬੁਲਾਇਆ। ਚਸ਼ਮ ਇਸ਼ਾਰਤ ਦੇ ਸਮਝਾਇਓ, ਖੇਲਤ ਸ਼ਾਹ ਸੋ ਦੀਆ ਉੱਚ ਵਾਯੋ। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਸਾਹਿਬ ਸਿੰਘ ਨੂੰ ਆਪਣੇ ਅੱਖ ਦੇ ਇਸ਼ਾਰੇ ਦੇ ਨਾਲ ਸਮਝਾਇਆ ਕਿ ਇਹ ਜੋ ਬਾਦਸ਼ਾਹ ਨੇ ਖਿਲਤ ਦਿੱਤੀ ਹੈ ਇਸ ਨੂੰ ਚੁੱਕ ਲੈ। ਖਿਲਤ ਕਹਿੰਦੇ ਨੇ ਬਾਦਸ਼ਾਹ ਦੇ ਵੱਲੋਂ ਦਿੱਤੀ ਹੋਈ ਕਿਸੇ ਚੀਜ਼ ਨੂੰ। ਸਤਿਗੁਰੂ ਜੀ ਨੇ ਆਖਿਆ ਕਿ ਇਹਨੂੰ ਚੁੱਕ ਲੈ।
ਪੇਟੀ ਚਿਲਕਤ ਕਲਗੀ ਜੋਏ ਲਈ ਉਠਾਏ ਤੁਕਤ ਕੀ ਸੋਏ।
ਉਹ ਜਿਹੜੀ ਕਲਗੀ ਸੀ ਜਿਹੜੀ ਬੜੀ ਚਮਕ ਰਹੀ ਸੀ, ਉਹ ਜਿਹੜੇ ਸੋਹਣੇ ਕੱਪੜੇ ਤੇ ਦੁਸ਼ਾਲੇ ਸਨ ਉਹਨਾਂ ਨੂੰ ਸਾਹਿਬ ਸਿੰਘ ਨੇ ਚੁੱਕ ਲਿਆ, ਤੇ ਉਹ ਜਿਹੜੀ ਤੁਕ ਤੁਕੀ ਹੈ ਜਿਹਨੂੰ ਕਿ ਗਲੇ ਦਾ ਕੀਮਤੀ ਗਹਿਣਾ ਮੰਨਿਆ ਜਾਂਦਾ ਹੈ ਉਹ ਵੀ ਸਾਹਿਬ ਸਿੰਘ ਨੇ ਚੁੱਕ ਲਏ।
ਖੁਸ਼ੀ ਕਰੀ ਗੁਰ ਬਾਹਰ ਆਏ ਸਾਹਿਬ ਸਿੰਘ ਚਲਤ ਪਿਛਵਾਏ।
ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਹਾਦਰ ਸ਼ਾਹ ਨੂੰ ਖੁਸ਼ੀਆਂ ਬਖਸ਼ੀਆਂ ਤੇ ਹੌਲੀ ਹੌਲੀ ਚਲਦਿਆਂ ਹੋਇਆ ਰਾਜ ਮਹਿਲ ਤੋਂ ਬਾਹਰ ਆਏ ਨੇ, ਤੇ ਸਤਿਗੁਰਾਂ ਦੇ ਪਿੱਛੇ ਪਿੱਛੇ ਸਾਹਿਬ ਸਿੰਘ ਵੀ ਬਾਹਰ ਆ ਗਏ।
ਨਿਜ ਕੋਰਨ ਪਰ ਤਬ ਚੜ ਚਾਲੇ ਮਿਲੇ ਸਿੰਘ ਹੈ ਚੜੇ ਸੰਭਾਲੇ।
ਤੇ ਸਤਿਗੁਰਾਂ ਦੀ ਉਡੀਕ ਦੇ ਵਿੱਚ ਬਾਹਰ ਵੀ ਘੋੜਿਆਂ ਦੇ ਉੱਤੇ ਚੜੇ ਹੋਏ ਸਨ ਸਿੱਖ, ਉਹਨਾਂ ਦੇ ਨਾਲ ਮਿਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਰਿਆਂ ਦੀ ਸੰਭਾਲ ਕਰਕੇ ਉੱਥੋਂ ਚੱਲ ਪਏ।
ਸਾਨੇ ਸਾਨੇ ਚੱਲ ਕੇ ਪ੍ਰਭ ਆਏ ਜਹੀ ਉਪ ਬਣ ਤਰ ਵਰ ਸਮੁਦਾਏ।
ਹੌਲੀ ਹੌਲੀ ਚਲਦਿਆਂ ਚਲਦਿਆਂ ਸਤਿਗੁਰੂ ਸੱਚੇ ਪਾਤਸ਼ਾਹ ਉਸ ਹੀ ਬਾਗ ਦੇ ਵਿੱਚ ਆ ਗਏ ਨੇ ਜਿੱਥੇ ਬਹੁਤ ਸਾਰੇ ਸੋਹਣੇ ਰੁੱਖ ਨੇ ਜਿੱਥੇ ਕਿ ਸਤਿਗੁਰਾਂ ਨੇ ਡੇਰਾ ਲਾਇਆ ਹੋਇਆ ਸੀ।
ਉੱਤਰ ਪਰੇ ਪ੍ਰਭੂ ਬਾਗ ਨਿਹਾਰਸ ਜੋ ਮਾਲੀ ਬਹੁ ਰੀਤ ਸੁਧਾਰਸ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਗ ਦੇ ਵਿੱਚ ਉਤਰੇ ਨੇ, ਉਹਨੂੰ ਚੰਗੇ ਤਰੀਕੇ ਦੇ ਨਾਲ ਬਾਗ ਨੂੰ ਦੇਖਿਆ ਜਿਹੜਾ ਕਿ ਮਾਲੀ ਨੇ ਬੜੇ ਸੁਚੱਜੇ ਢੰਗ ਦੇ ਨਾਲ ਸੁਧਾਰ ਕੇ ਤਿਆਰ ਕੀਤਾ ਸੀ।
ਆਰੂ ਬਯਾ ਨਾਰ ਅਜਾਇਬ ਕਦਲੀ ਕਠਲ ਬਿਲੋਕਤ ਸਾਹਿਬ।
ਉਸ ਬਾਗ ਦੇ ਵਿੱਚ ਆੜੂ ਨੇ, ਅੰਬ ਨੇ, ਅਨਾਰ ਨੇ, ਬੜੇ ਅਲੌਕਿਕ ਕਿਸਮ ਦੇ ਬੜੇ ਸੋਹਣੇ ਕੇਲੇ ਨੇ, ਤੇ ਕਟਹਲ ਦੇ ਜਿਹੜੇ ਦਰਖਤ ਨੇ ਉਹ ਵੀ ਲੱਗੇ ਹੋਏ ਨੇ। ਗੁਰੂ ਸਾਹਿਬ ਨੇ ਸਾਰਿਆਂ ਨੂੰ ਦੇਖਿਆ।
ਤੂਤ ਬੇਦਾਨਾ ਤਰ ਅੰਜੀਰ ਚੰਪਕ ਨਾਲ ਕੇਲ ਕੀ ਪੀਰ।
ਉਹਦੇ ਵਿੱਚ ਬੜੇ ਸੋਹਣੇ ਤੂਤ ਨੇ ਤੇ ਐਸੀਆਂ ਅੰਗੂਰਾਂ ਦੀਆਂ ਵੱਲਾਂ ਨੇ ਜਿਨ੍ਹਾਂ ਅੰਗੂਰਾਂ ਦੇ ਵਿੱਚ ਦਾਣੇ ਨਹੀਂ ਹੁੰਦੇ, ਔਰ ਅੰਜੀਰਾਂ ਦੇ ਦਰਖਤ ਨੇ ਚੰਪਕ ਹੈ, ਤੇ ਨਾਰੀਅਲ ਦੇ ਦਰਖਤਾਂ ਦੀ ਬਹੁਤ ਸਾਰੀ ਭੀੜ ਹੈ, ਸੰਘਣੇ ਨਾਰੀਅਲ ਦੇ ਦਰਖਤ ਲੱਗੇ ਹੋਏ।
ਰਾਇ ਬੇਲ ਚੰਬੇਲੀ ਖਿਲੀ ਗਨ ਪੰਕਤ ਨਿਤ ਜਲ ਸੋ ਮਿਲੀ।
ਰਾਇ ਬੇਲ ਹੈ, ਚੰਬੇਲੀ ਲੱਗੀ ਹੋਈ ਹੈ ਜਿਹੜੀ ਖਿੜੀ ਹੋਈ ਹੈ, ਤੇ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਵੇਲਾਂ ਲੱਗੀਆਂ ਹੋਈਆਂ ਨੇ, ਮਾਨੋ ਕਿ ਪੰਗਤਾਂ ਦੀਆਂ ਪਗਤਾਂ ਇਸੇ ਤਰ੍ਹਾਂ ਵੇਲਾਂ ਦੀਆਂ ਉੱਗੀਆਂ।
ਸੂਰਜ ਸੁਤਾ ਤੀਰ ਪਰ ਸੋ ਹੈ ਨਾਨਾ ਬਿਦ ਫਲ ਫੂਲਣ ਸੋ ਹੈ।
ਸੂਰਜ ਸੁਤਾ ਭਾਵ ਜਮੁਨਾ ਦੇ ਕਿਨਾਰੇ ਦੇ ਉੱਤੇ ਮਾਨੋ ਕਿ ਅਨੇਕਾਂ ਹੀ ਪ੍ਰਕਾਰ ਦੇ ਇਸ ਤਰ੍ਹਾਂ ਦੇ ਸੋਹਣੇ ਫਲਾਂ ਤੇ ਫੁੱਲਾਂ ਦੇ ਨਾਲ ਬਗੀਚੇ ਸਜੇ ਹੋਏ।
ਸੁਗਦ ਸੰਗਣ ਛਾਇਆ ਰਮਨੀਕਾ ਕਰੇ ਪਲੇ ਹੁਲ ਸਾਵਣ ਜੀ ਕਾ।
ਕਵੀ ਜੀ ਲਿਖਦੇ ਨੇ ਸੁਖਦਾਇਕ ਸੰਗਣੀ ਛਾਇਆ ਹੈ ਰੁੱਖਾਂ ਦੀ ਜਿਹੜੀ ਬੜੀ ਰਮਣੀਕ ਹੈ, ਕਹਿੰਦੇ ਨੇ ਦੇਖਦਿਆਂ ਸਾਰ ਹੀ ਮਾਨੋ ਕਿ ਮਨੁੱਖ ਦਾ ਜਿਹੜਾ ਜੀ ਹੈ ਉਹ ਹਰਿਆ ਹੋ ਜਾਂਦਾ ਹੈ, ਖੁਸ਼ੀਆਂ ਦਾ ਖੇੜਾ ਛਾ ਜਾਂਦਾ ਹੈ ਐਸੀ ਸੋਹਣੀ ਜਿਹੀ ਜਗ੍ਹਾ ਦੇਖ ਕੇ।
ਸ੍ਰੀ ਪ੍ਰਭ ਮੰਦਰ ਮਹਿ ਕਹਿ ਛਾਇਆ ਬੈਠ ਬਿਰਾਜੈ ਸਮੋ ਬਿਤਾਇਆ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਿਹੜਾ ਬਣਿਆ ਹੋਇਆ ਮਕਾਨ ਹੈ, ਸਤਿਗੁਰੂ ਜੀ ਜਾਂ ਤੇ ਉਹਦੇ ਅੰਦਰ ਰਹਿੰਦੇ ਨੇ ਜਾਂ ਫਿਰ ਸੋਹਣੀ ਸੰਘਣੀ ਜਿਹੜੀ ਰੁੱਖਾਂ ਦੀ ਛਾਇਆ ਹੈ ਉਹਦੇ ਤੇ ਬੈਠਦੇ ਨੇ, ਇਸੇ ਤਰ੍ਹਾਂ ਸਤਿਗੁਰੂ ਜੀ ਆਪਣਾ ਸਮਾਂ ਬਿਤਾਉਂਦੇ ਨੇ।
ਨਗਰ ਆਗਰੇ ਸੰਗਤ ਪਾਰੀ ਦਰਸੈ ਤਰ ਅਕੋਰ ਆਗਾਰੀ।
ਨਿਤਾ ਪ੍ਰਤੀ ਆਗਰੇ ਦੀ ਜਿਹੜੀ ਸੰਗਤ ਹੈ ਉਹ ਬਹੁਤ ਤਾਦਾਦ ਦੇ ਵਿੱਚ ਰੋਜ਼ ਹੀ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਆਉਂਦੀ ਹੈ, ਨਾਲੇ ਸੰਗਤ ਸਤਿਗੁਰਾਂ ਦਾ ਦਰਸ਼ਨ ਕਰਦੀ ਹੈ ਤੇ ਨਾਲੇ ਸਤਿਗੁਰਾਂ ਦੇ ਅੱਗੇ ਭੇਟਾ ਰੱਖਦੀ।
ਇੱਕ ਸਿੱਖ ਜੜੀਆ ਸੁਨਿਆਰਾ ਚਤੁਰ ਕਾਜ ਮੈਂ ਤਨੀ ਉਦਾਰਾ।
ਇੱਕ ਸਿੱਖ ਸੀ ਜਿਹੜਾ ਕਿ ਸੁਨਿਆਰਾ ਸੀ, ਜਿਸ ਦਾ ਨਾਂ ਸੀ ਜਵਾਹਰ ਸਿੰਘ। ਮਾਨੋ ਕਿ ਆਪਣੇ ਸੁਨਿਆਰੇ ਦੇ ਕੰਮ ਦੇ ਵਿੱਚ ਉਹ ਬੜਾ ਸ੍ਰੇਸ਼ਟ ਸੀ, ਬੜਾ ਧਨੀ ਸੀ, ਅਮੀਰ ਆਦਮੀ ਸੀ।
ਜੁੱਤ ਪਰਵਾਰ ਦਰਸ ਕੋ ਆਇਓ ਚਰਨ ਕਮਲ ਪਰ ਸੀਸ ਨਿਵਾਇਓ।
ਆਪਣੇ ਸਮੇਤ ਪਰਿਵਾਰ ਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉਸ ਨੇ ਆਣ ਕੇ ਦਰਸ਼ਨ ਕੀਤੇ, ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਤੇ ਆਪਣੇ ਸੀਸ ਨੂੰ ਨਿਵਾ ਦਿੱਤਾ।
ਲਗੇ ਓ ਪਾਇਨ ਕੇ ਅੰਬਾਰ ਹਰ ਪਤ ਗੁਰ ਕੋ ਦਰਸ ਨਿਹਾਰ।
ਕਵੀ ਜੀ ਕਹਿੰਦੇ ਨੇ ਇਸੇ ਤਰੀਕੇ ਦੇ ਨਾਲ ਅਨੇਕਾਂ ਹੀ ਸੰਗਤਾਂ ਆਉਂਦੀਆਂ ਨੇ, ਆਪਣੀਆਂ ਜਿਹੜੀਆਂ ਭੇਟਾਂ ਨੇ ਉਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਰੱਖਦੀਆਂ ਨੇ। ਇਸ ਤਰੀਕੇ ਦੇ ਨਾਲ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਮੰਨੋ ਕਿ ਭੇਟਾਂ ਦੇ ਵੱਡੇ ਵੱਡੇ ਢੇਰ ਲੱਗ ਗਏ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸਾਰੇ ਮੱਥਾ ਟੇਕਦੇ ਨੇ ਤੇ ਦਰਸ਼ਨ ਕਰਦੇ ਨੇ।
ਕਿਰਪਾ ਦ੍ਰਿਸ਼ਟ ਤੇ ਖੁਸ਼ੀ ਕਰੀ ਜਬ ਸੰਗਤ ਗਮਣੀ ਨਿਜ ਨਿਜ ਕਰ ਤਬ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਰੀ ਸੰਗਤ ਦੇ ਉੱਤੇ ਮਿਹਰ ਦੀ ਨਜ਼ਰ ਮਾਰੀ, ਖੁਸ਼ੀ ਕੀਤਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰਕੇ ਸੰਗਤ ਆਪੋ ਆਪਣਿਆਂ ਘਰਾਂ ਵਾਪਸ ਚਲੀ ਗਈ।
ਇੱਕ ਦਿਨ ਮੈਂ ਤਰ ਪਾਵਨੀ ਆਪਣੋ ਪਲੋ ਪਛਾਣ ਦੀਨ ਖਾਨ ਖਾਨਾ ਪਾਇਓ ਗੁਰ ਭਗ ਬੰਧਨ ਠਾਨ।
ਕਵੀ ਲਿਖਦੇ ਨੇ ਕਿ ਇੱਕ ਦਿਨ ਬੜੀ ਹੀ ਪ੍ਰੇਮ ਭਾਵਨਾ ਦੇ ਨਾਲ ਜੋ ਖਾਨ ਖਾਨਾ ਹੈ ਉਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚਿਆ ਹੈ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆਣ ਕੇ ਉਸਨੇ ਵੰਦਨਾ ਕੀਤੀ।
ਸਭਾ ਸਥਾਨ ਜਹਾਂ ਬਨਵਾਇਓ ਲੇ ਸਤਿਗੁਰ ਕੇ ਸੰਗ ਸਿਧਾਇਓ।
ਜਿੱਥੇ ਕਿ ਸਤਿਗੁਰਾਂ ਦੀ ਸਭਾ ਲੱਗਣੀ ਸੀ ਉਹ ਜਿਹੜੀ ਜਗ੍ਹਾ ਸੀ ਉਹ ਖਾਨ ਖਾਨਾ ਨੇ ਤਿਆਰ ਕਰਵਾਈ ਹੈ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਨਾਲ ਲੈ ਕੇ ਉਸ ਪਾਸੇ ਚਲਾ ਗਿਆ।
ਗੁਰ ਪਾਵਨ ਪਾਵਨ ਕੋ ਕਰ ਪਾਵਨ ਕਰ ਮੇਰੇ ਜਬ ਫਿਰੈ।
ਉਸ ਵੇਲੇ ਖਾਨ ਖਾਨਾ ਨੇ ਸੋਚਿਆ ਕਿ ਗੁਰੂ ਜੀ ਆਪਣੇ ਪਵਿੱਤਰ ਚਰਨ ਕਮਲਾਂ ਨੂੰ ਮੇਰੇ ਗ੍ਰਹਿ ਵਿਖੇ ਘਰ ਦੇ ਵਿੱਚ ਪਾਉਣਗੇ, ਜਿਹਦੇ ਨਾਲ ਮੰਨੋ ਕਿ ਮੇਰਾ ਜਿਹੜਾ ਘਰ ਹੈ ਉਹ ਪਵਿੱਤਰ ਹੋ ਜਾਏ।
ਆਸ ਤਰਨ ਸੁੰਦਰ ਬਿਛਵਾਏ ਸਾਦਰ ਸਤਿਗੁਰ ਤਹਾਂ ਬਿਠਾਏ।
ਆਪਣੇ ਘਰ ਦੇ ਵਿੱਚ ਉਹ ਜਿਹੜੀ ਸਤਿਗੁਰਾਂ ਦੀ ਸਭਾ ਲੱਗਣ ਦੀ ਉਸਨੇ ਜਗ੍ਹਾ ਬਣਾਈ ਹੋਈ ਸੀ ਉਹਦੇ ਉੱਤੇ ਸੁੰਦਰ ਚਿੱਟੇ ਰੰਗ ਦਾ ਜਿਹੜਾ ਆਸਣ ਸੀ ਉਹ ਵਿਛਾ ਦਿੱਤਾ ਤੇ ਸਤਿਕਾਰ ਦੇ ਨਾਲ ਸਤਿਗੁਰਾਂ ਨੂੰ ਉਸ ਦੇ ਉੱਤੇ ਬਿਠਾ ਦਿੱਤਾ।
ਅਨਿਕ ਅਕੋਰ ਜੋਰ ਕਰ ਦੀਨ ਬੇਨਤੀ ਕੀਨ ਹੋਏ ਮਨ ਦੀਨ।
ਅਨੇਕਾਂ ਹੀ ਪੇਟਾ ਹੱਥ ਜੋੜ ਕੇ ਬੜਾ ਦੀਨ ਹੋ ਕੇ ਉਹਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕੀਤੀਆਂ ਤੇ ਬੜਾ ਹੀ ਦੀਨ ਹੋ ਕੇ ਸਤਿਗੁਰਾਂ ਦੇ ਅੱਗੇ ਬੇਨਤੀਆਂ ਕੀਤੀਆਂ।
ਸ੍ਰੀ ਪ੍ਰਭ ਸੋ ਪ੍ਰਸੰਨ ਭਏ ਬਹੁ ਖੁਸ਼ੀ ਕਰੀ ਸੁਖ ਦਏ ਬਹੁ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਖਾਨਾ ਖਾਂ ਦੇ ਉੱਤੇ ਬਹੁਤ ਜ਼ਿਆਦਾ ਪ੍ਰਸੰਨ ਹੋਏ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਖੁਸ਼ੀਆਂ ਦਿੱਤੀਆਂ ਤੇ ਨਾਲੇ ਸਤਿਗੁਰਾਂ ਨੇ ਇਸ ਤਰ੍ਹਾਂ ਵਜ ਕੀਤਾ।
ਗੁਰੂ ਜੀ ਕਹਿੰਦੇ ਨੇ ਪ੍ਰਥਮ ਖਾਨ ਖਾਨਾ ਜੋ ਪਇਓ ਅਕਬਰ ਕੇ ਮਾਤੁਲ ਤੇ ਜਯੋ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੇਰੇ ਤੋਂ ਪਹਿਲਾਂ ਵੀ ਇੱਕ ਖਾਨ ਖਾਨਾ ਨਾਂ ਦਾ ਆਦਮ ਹੋਇਆ ਜਿਹੜਾ ਕਿ ਮਾਨੋ ਅਕਬਰ ਦੇ ਮਾਮੇ ਦਾ ਪੁੱਤ ਭਰਾ ਸੀ, ਕਿਉਂਕਿ ਕੱਲ ਦੇ ਪ੍ਰਸੰਗ ਦੇ ਵਿੱਚ ਆਇਆ ਸੀ ਕਿ ਅਕਬਰ ਦਾ ਮਾਮੇ ਦਾ ਪੁੱਤ ਇੱਕ ਭਰਾ ਸੀ, ਉਹਦਾ ਨਾਂ ਵੀ ਸੀ ਖਾਨ ਖਾਨਾ। ਹੁਣ ਗੁਰੂ ਜੀ ਕਹਿੰਦੇ ਨੇ ਤੇਰੇ ਤੋਂ ਪਹਿਲਾਂ ਅਕਬਰ ਦੇ ਮਾਮੇ ਦਾ ਪੁੱਤ ਸੀ, ਉਹਦਾ ਨਾਂ ਵੀ ਸੀ ਖਾਨ ਖਾਨਾ।
ਬਹੁ ਨੇਕੀ ਜਗ ਵਿਖੇ ਕਮਾਈ ਤੁਮ ਭੀ ਤਿਸਕੀ ਹੋ ਨਿਆਈ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਉਹ ਜੋ ਖਾਣ ਖਾਨਾ ਸੀ ਉਹਨੇ ਵੀ ਸੰਸਾਰ ਦੇ ਉੱਤੇ ਬੜੀ ਨੇਕੀ ਦੀ ਕਮਾਈ ਕੀਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੂੰ ਵੀ ਉਸੇ ਤਰ੍ਹਾਂ ਦਾ ਨੇਕ ਆਦਮੀ।
ਮੁਦਤ ਪਾਇਓ ਸੁਣ ਕੇ ਗੁਰ ਬੈਨ, ਹੇਤ ਹੈ ਸਰੂਪ ਪਰ ਨੈਣ।
ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦੀ ਤਾਰੀਫ ਕੀਤੀ, ਉਸ ਤਾਰੀਫ ਨੂੰ ਸੁਣ ਕੇ ਉਹ ਖਾਣ ਖਾਨਾ ਬੜਾ ਪ੍ਰਸੰਨ ਹੋਇਆ ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ, ਤੇ ਸਤਿਗੁਰਾਂ ਦੇ ਸੁੰਦਰ ਸਰੂਪ ਦਾ ਦਰਸ਼ਨ ਕਰਦਾ ਰਿਹਾ।
ਸੁਮਤ ਤੁਰਕ ਬੈਠੇ ਸਮਦਾਇਆ, ਕਾਜੀ ਮੁੱਲਾ ਆਦਿਕ ਤੇ ਸਥਾਇਆ।
ਕਵੀ ਜੀ ਲਿਖਦੇ ਨੇ ਬੜੇ ਸ੍ਰੇਸ਼ਟ ਮਤ ਦੇ ਤੁਰਕ ਬਹੁਤ ਸਾਰੇ ਬੈਠੇ ਹੋਏ ਸਨ, ਜਿਨ੍ਹਾਂ ਦੇ ਵਿਚ ਬਹੁਤ ਸਾਰੇ ਕਾਜੀ ਤੇ ਮੁਲਾਣੇ ਵੀ ਸਨ।
ਗੁਰ ਸ਼ਮ ਸ਼ੇਰ ਗੁਰੂ ਸ਼ਮ ਸ਼ੇਰ, ਬੈਠੇ ਵਿਚ ਸਭ ਕੇਰ ਬੜੇਰ।
ਜਿਨ੍ਹਾਂ ਦੇ ਗਲ ਦੇ ਵਿਚ ਸ਼ਮਸ਼ੇਰ ਹੈ, ਤਲਵਾਰ ਹੈ, ਐਸੇ ਗੁਰੂ ਸਮਾਨ ਹਨ ਮਾਨੋ ਕੇ ਇੱਕ ਸ਼ੇਰ ਦੇ, ਤੇ ਇਸ ਵੱਡੀ ਸਾਰੀ ਸਭਾ ਦੇ ਵਿਚ ਵੱਡੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸ਼ੋਭ ਨੇਕ ਨੇ।
ਦਰਸੈ ਨਰ ਨਿਜ ਗਰੀਬ ਨਿਵਾਵੈ, ਜੋ ਬੂਝੈ ਉੱਤਰ ਫਰਮਾਵੈ।
ਹੁਣ ਸਤਿਗੁਰੂ ਜੀ ਵੱਡੇ ਕਾਜੀਆਂ ਮੁਲਾਣਿਆਂ ਦੀ ਸਭਾ ਦੇ ਵਿਚ ਬੈਠੇ ਹੋਏ ਨੇ, ਲੋਕ ਆਣ ਆਣ ਕੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਆਪਣੀਆਂ ਪੇਟਾਂ ਰੱਖ ਕੇ ਨਮਸਕਾਰਾਂ ਕਰਦੇ ਨੇ, ਤੇ ਉਹ ਕਾਜੀ ਤੇ ਮੁਲਾਣੇ ਜਿਹੜੇ ਜਿਹੜੇ ਵੀ ਸਵਾਲ ਕਰਦੇ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਉੱਤਰ ਬਿਆਨ ਕਰਦੇ ਨੇ।
ਸਤ ਗੁਰ ਕੀ ਬਸਾਲ ਬੜਿਆਈ, ਦੁਸ਼ਟ ਨਰਨ ਤੇ ਜਰੀ ਨਾ ਜਾਈ।
ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਬਹੁਤ ਵੱਡੀ ਵਡਿਆਈ ਹੈ, ਉਹ ਖੋਟੇ ਦੁਸ਼ਟਾਂ ਆਦਮੀਆਂ ਤੋਂ ਮਾਨੋ ਕੇ ਸਹਿਣ ਨਹੀਂ ਕੀਤੀ ਜਾਂਦੀ।
ਇੱਕ ਸਿਰੰਦ ਕੋ ਸੈਦ ਬੀਚ, ਪੇਖ ਪ੍ਰਭ ਕੋ ਖੁਣ ਸਿਓ ਮਤ ਨੀਚ।
ਉਸੇ ਹੀ ਸਭਾ ਦੇ ਵਿਚ ਸਰੰਦ ਦਾ ਰਹਿਣ ਵਾਲਾ ਇੱਕ ਸੈਦ ਬੈਠਾ ਹੋਇਆ ਸੀ, ਮਾਨੋ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਦੇਖ ਕੇ ਉਹ ਬੜਾ ਦੁਖੀ ਹੋਇਆ, ਜਿਹੜਾ ਕਿ ਖੋਟੀ ਬੁੱਧੀ ਵਾਲਾ ਨੀਚ ਸੀ।
ਕਾਹੇ ਉਹ ਤਾਹੇ ਤੁਮ ਹਿੰਦੂਆਂ ਪੀਰ, ਸਭ ਮਾਨਤ ਹੈ ਜਾਨ ਗਹੀਰ।
ਜਦੋਂ ਲੋਕਾਂ ਨੂੰ ਸਤਿਗੁਰਾਂ ਦੇ ਚਰਨਾਂ ਦੇ ਵਿਚ ਝੁਕਦਿਆਂ ਹੋਇਆ ਉਸ ਨੇ ਦੇਖਿਆ, ਤੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਹਿੰਦਾ ਹੈ ਕਿ ਤੁਸੀਂ ਆਪਣੇ ਆਪ ਨੂੰ ਹਿੰਦੂਆਂ ਦੇ ਪੀਰ ਕਹਾਉਂਦੇ ਹੋ, ਤੇ ਲੋਕ ਸਾਰੇ ਹੀ ਤੁਹਾਨੂੰ ਬੜਾ ਕਰਾਮਾਤੀ ਗਹੀਰ ਜਾਣ ਕੇ ਮੰਨਦੇ ਹਨ।
ਕਰਾਮਾਤ ਕੁਛ ਰਾਖਤ ਆਹੋ, ਕਿਦੋਂ ਨਹੀਂ ਬਲ ਸੋ ਵਿਦ ਕਹੋ।
ਕਹਿੰਦਾ ਹੈ ਲੋਕੀ ਤੁਹਾਨੂੰ ਮੰਨਦੇ ਨੇ ਕਿ ਤੁਸੀਂ ਬੜੇ ਵੱਡੇ ਕਰਾਮਾਤੀ ਹੋ। ਕਹਿਣ ਲੱਗਾ ਤੁਹਾਡੇ ਵਿਚ ਰਤੀ ਬਹੁਤ, ਕਰਾਮਾਤ ਹੈ ਵੀ ਹੈ ਕਿ ਜਾਂ ਤੁਸੀਂ ਐਵੇਂ ਆਪਣਾ ਇੱਕ ਟੋਚਰ ਬਣਾਇਆ ਹੋਇਆ। ਕਹਿੰਦਾ ਕੋਈ ਕਰਾਮਾਤ ਹੈ ਵੀ ਜਾਂ ਨਹੀਂ।
ਚਿਤ ਚਾਹਤ ਹਮ ਨਿਰਨੈ ਕਰਿਓ, ਜਹ ਕਹ ਤੁਮ ਰੁਸ ਜਸ ਬਿਤਿਓ।
ਸੈਯਦ ਨੇ ਸਤਿਗੁਰਾਂ ਨੂੰ ਆਖਿਆ ਕਿ ਮੈਂ ਨਿਰਣੇ ਕਰਨਾ ਚਾਹੁੰਦਾ ਹਾਂ ਕਿ ਤੁਹਾਡੇ ਵਿਚ ਕੋਈ ਕਰਾਮਾਤ ਹੈ ਵੀ ਕਿ ਨਹੀਂ ਹੈ। ਕਹਿੰਦਾ ਜਹ ਕਹ ਤੁਮਰੇ ਸੁਜਸ ਬਿਥਰਿਓ, ਜਿੱਥੇ ਕਿੱਥੇ ਤੁਹਾਡਾ ਬਹੁਤ ਜ਼ਿਆਦਾ ਲੋਕਾਂ ਦੇ ਵਿਚ ਜਸ ਫੈਲਿਆ ਹੋਇਆ, ਮੈਂ ਨਿਰਣਾ ਕਰਨਾ ਚਾਹੁੰਦਾ ਕਿ ਵਾਕਿਆ ਹੀ ਤੁਹਾਡੇ ਵਿਚ ਕੋਈ ਕਰਾਮਾਤ ਹੈ ਕਿ ਨਹੀਂ।
ਲਖੀ ਤੁਰਕ ਏ ਸੈਯਦ ਕੇਰੀ, ਫੁਰਮਾਇਓ ਸ੍ਰੀ ਪ੍ਰਭੂ ਤਿਸ ਬੇਰੀ।
ਜਦੋਂ ਇਸ ਤਰੀਕੇ ਦੇ ਨਾਲ ਤਰਕ ਦੇ ਨਾਲ ਸੈਯਦ ਨੇ ਸਤਿਗੁਰਾਂ ਨੂੰ ਆਖਿਆ, ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਮੁਖਾਰਬਿੰਦ ਤੋਂ ਇਸ ਤਰ੍ਹਾਂ ਵਚਨ ਕੀਤਾ।
ਕਹਿੰਦੇ ਨੇ ਬਦਨ ਬਹਾਦਰ ਸ਼ਾਹ ਮਾਜਾਰੀ, ਕਰਾਮਾਤ ਹੈ ਬਿਦਤ ਉਦਾਰੀ।
ਕਹਿੰਦੇ ਨੇ ਹੇ ਸੈਯਦ ਜੀ, ਜੇ ਮੇਰੀ ਕਰਾਮਾਤ ਦੇਖਣੀ ਹੋਵੇ ਨਾ, ਤੇ ਮੇਰੀ ਜਿਹੜੀ ਕਰਾਮਾਤ ਹੈ ਨਾ, ਉਹ ਬਹਾਦਰ ਸ਼ਾਹ ਦੇ ਵਿਚ ਰੱਖੀ ਹੋਈ ਹੈ।
ਕਰਾਮਾਤ ਹੈ ਬਿਦਤ ਉਦਾਰੀ, ਤੇ ਕਰਾਮਾਤ ਦੇ ਨਾਲ ਬਹਾਦਰ ਸ਼ਾਹ ਜੋ ਕੁਝ ਕਰ ਰਿਹਾ ਉਹ ਗੱਲ ਕਿਸੇ ਤੋਂ ਛੁਪੀ ਹੋਈ ਨਹੀਂ।
ਕਰੇ ਰੰਕ ਤੇ ਪੰਚ ਹਜ਼ਾਰੀ, ਨਾਗਨ ਅਪਰ ਬਣੇ ਅਨੁਸਾਰੀ।
ਕਹਿੰਦੇ ਨੇ ਸੈਯਦ ਜੀ ਦੇਖੋ, ਬਹਾਦਰ ਸ਼ਾਹ ਰੰਕਾਂ ਨੂੰ ਕੰਗਾਲਾਂ ਨੂੰ ਪੰਜ ਹਜ਼ਾਰੀ ਦੇ ਖਿਤਾਬ ਦੇ ਕੇ ਆਪਣੇ ਕੋਲ ਨਿਵਾਜ ਰਿਹਾ ਤੇ ਕਹਿੰਦਾ ਨਰਗਨ ਅਪਰ ਬਣੇ ਅਨੁਸਾਰੀ। ਇਸ ਤੋਂ ਇਲਾਵਾ ਅਣਗਿਣਤ ਹੀ ਜਿਹੜੇ ਮਨੁੱਖ ਨੇ ਉਹਦੇ ਅਨੁਸਾਰ ਹੋ ਕੇ ਇਸ ਵੇਲੇ ਚੱਲ ਰਹੇ ਨੇ। ਪੰਜ ਹਜ਼ਾਰੀ ਕੋ ਜੇ ਚਾਹੈ ਕੋਪੈ ਰੰਕ ਕਰੈ ਛਿਨਮਾਹੈ। ਸਤਿਗੁਰੂ ਜੀ ਕਹਿੰਦੇ ਨੇ ਦੇਖ ਬਹਾਦਰ ਸ਼ਾਹ ਕਿੰਨੀ ਕਰਾਮਾਤ ਦਿਖਾ ਰਿਹਾ, ਕੰਗਾਲਾਂ ਨੂੰ ਪੰਜ ਹਜ਼ਾਰੀ ਦੇ ਖਿਤਾਬ ਬਖਸ਼ ਰਿਹਾ ਤੇ ਜੇ ਉਹਦਾ ਜੀ ਕਰਦਾ ਤੇ ਜਿਹੜੇ ਪੰਜ ਹਜ਼ਾਰ ਵਾਲੇ ਖਿਤਾਬ ਦੇ ਮਾਲਕ ਨੇ ਉਹਨਾਂ ਨੂੰ ਕੰਗਾਲ ਬਣਾ ਰਿਹਾ। ਕੋਪੈ ਰੰਕ ਕਰੈ ਛਿਨਮਾਹੈ, ਜੇ ਗੁੱਸੇ ਹੋ ਜਾਂਦਾ ਤੇ ਉਹ ਕਹਿੰਦਾ ਪੰਜ ਹਜ਼ਾਰੀ ਦੇ ਖਿਤਾਬ ਵਾਲੇ ਨੂੰ ਕੰਗਾਲ ਬਣਾ ਦਿੰਦਾ ਇੱਕ ਖਿਣ ਦੇ ਵਿੱਚ। ਮਾਰੇ ਬਖਸ਼ੈ ਦੇਰ ਬਹੀਨਾ ਤਿਸ ਮੁਖ ਮੇ ਲੱਖ ਅਜ਼ਮਤ ਪੀਨਾ। ਗੁਰੂ ਜੀ ਨੇ ਆਖਿਆ ਦੇਖ ਬਹਾਦਰ ਸ਼ਾਹ ਦਾ ਜਿਸ ਦੇ ਜੀ ਆਉਂਦਾ ਉਸ ਨੂੰ ਮਾਰ ਦਿੰਦਾ, ਜਿਹਦੇ ਤੇ ਜੀ ਕਰਦਾ ਉਸ ਨੂੰ ਸਨਮਾਨ ਦਿੰਦਾ। ਮਾਨੋ ਕਿ ਬਹਾਦਰ ਸ਼ਾਹ ਦੇ ਮੂੰਹ ਦੇ ਵਿੱਚੋਂ ਉਹਦੀ ਜਿਹੜੀ ਕਰਾਮਾਤ ਹੈ ਨਾ ਵੱਡੀ ਜ਼ਾਹਰ ਰੂਪ ਦੇ ਵਿੱਚ ਦੇਖੀ ਜਾ ਸਕਦੀ। ਪੁਨ ਸੈਯਦ ਤਰਕਤ ਸਭ ਮਾਹੀ ਤੁਮ ਭੀ ਰਾਖੋ ਹੋ ਕੇ ਨਾਹੀ। ਉਹ ਸੈਯਦ ਸੁਣ ਕੇ ਬੜਾ ਹੈਰਾਨ ਹੋਇਆ ਕਿ ਮੈਂ ਤੇ ਇਹਨਾਂ ਨੂੰ ਕਰਾਮਾਤ ਦੀ ਗੱਲ ਆਖੀ ਹੈ ਤੇ ਮੈਨੂੰ ਬਾਦਸ਼ਾਹ ਦੀ ਗੱਲ ਸੁਣਾਈ ਜਾਂਦੇ ਨੇ। ਸੈਯਦ ਨੇ ਆਖਿਆ ਮੈਂ ਬਹਾਦਰ ਸ਼ਾਹ ਦੀ ਗੱਲ ਨਹੀਂ ਕਰਦਾ ਕਿ ਉਹ ਕੀ ਕਰਦਾ। ਤੁਮ ਭੀ ਰਾਖੋ ਕੇ ਨਾਹੀ, ਮੈਂ ਮੰਨਿਆ ਕਿ ਬਹਾਦਰ ਸ਼ਾਹ ਦੇ ਵਿੱਚ ਤਾਕਤ ਹੈ, ਪਰ ਕਹਿੰਦਾ ਮੈਂ ਤੁਹਾਡੀ ਗੱਲ ਕਰਦਾ ਹੈ ਕਿ ਤੁਹਾਡੇ ਵਿੱਚ ਵੀ ਕੋਈ ਕਰਾਮਾਤ ਦੀ ਸੱਤਿਆ ਹੈ ਕਿ ਤੁਸੀਂ ਖਾਲੀ ਹੋ। ਸੋ ਤੋ ਬਾਦਸ਼ਾਹ ਬਣ ਰਹੇ ਹੋ ਬਰਤੈ ਹੁਕਮ ਤਿਸੀ ਕੋ ਕਹਿਓ। ਸੈਯਦ ਨੇ ਆਖਿਆ ਕਿ ਉਹ ਤੇ ਇਸ ਵੇਲੇ ਬਾਦਸ਼ਾਹ ਬਣ ਗਿਆ ਤੇ ਬਾਦਸ਼ਾਹ ਦਾ ਜਿਸ ਤਰ੍ਹਾਂ ਦਾ ਹੁਕਮ ਹੁੰਦਾ ਸਾਰਿਆਂ ਲੋਕਾਂ ਨੂੰ ਉਸ ਦੇ ਹੁਕਮ ਦੇ ਅਨੁਸਾਰ ਚੱਲਣਾ ਹੀ ਪੈਂਦਾ। ਹਮ ਬੂਝਤ ਹੈ ਰਾਵਰ ਪਾਸ ਜੇ ਰਾਖਤ ਕੁਛ ਕਰੋ ਪ੍ਰਕਾਸ਼। ਕਹਿੰਦਾ ਉਹ ਤੇ ਬਾਦਸ਼ਾਹ, ਉਹਦਾ ਜਿਸ ਤਰ੍ਹਾਂ ਜੀ ਕਰਦਾ ਉਸੇ ਤਰ੍ਹਾਂ ਕਰਦਾ। ਕਹਿੰਦਾ ਮੈਂ ਤੇ ਤੁਹਾਡੇ ਤੋਂ ਪੁੱਛਦਾ ਹਾਂ ਕਿ ਤੁਹਾਡੇ ਵਿੱਚ ਕੋਈ ਕਰਾਮਾਤ ਹੈ ਕਿ ਨਹੀਂ, ਜੇਕਰ ਹੈ ਤਾਂ ਕੋਈ ਬਿਆਨ ਦਿਓ, ਕੋਈ ਦੱਸੋ ਕਰਾਮਾਤ। ਸਭ ਮੈਂ ਤੁਰਕ ਸੁਣੀ ਜਬ ਨਾਥ ਜੇਬ ਮਝਾਰ ਡਾਰ ਕਰ ਹਾਥ। ਜਦੋਂ ਦੂਸਰੀ ਵਾਰੀ ਤਰਕ ਦੇ ਨਾਲ ਸਤਿਗੁਰਾਂ ਨੂੰ ਫੇਰ ਸਵਾਲ ਕੀਤਾ ਕਰਾਮਾਤ ਦੀ ਬਾਬਤ, ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣਾ ਹੱਥ ਆਪਣੀ ਜੇਬ ਦੇ ਵਿੱਚ ਪਾਇਆ। ਮੋਹਰ ਨਿਕਾਸੀ ਕੇਤਕ ਤਬੈ ਬੋਲੇ ਸ੍ਰੀ ਪ੍ਰਭ ਸੁਣਤੇ ਉਹ ਸਬੈ। ਸਤਿਗੁਰਾਂ ਨੇ ਜੇਬ ਦੇ ਵਿੱਚ ਹੱਥ ਪਾਇਆ ਤੇ ਸੋਨੇ ਦੀਆਂ ਥੋੜੀਆਂ ਜਿਹੀਆਂ ਮੋਹਰਾਂ ਕੱਢ ਕੇ ਆਪਣੀ ਤਲੀ ਦੇ ਉੱਤੇ ਰੱਖ ਲਈਆਂ ਤੇ ਸਾਰਿਆਂ ਨੂੰ ਸੁਣਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਬਚਨ ਕੀਤਾ। ਕਹਿੰਦੇ ਨੇ ਪਿੱਖ ਦਿਨਾਰ ਜੋ ਹਾਥ ਹਮਾਰੇ ਇਹ ਅਜਮਤ ਲਿਹੋ ਦੁਤੀ ਵਿਚਾਰੇ। ਕਹਿੰਦੇ ਨੇ ਸੈਯਦ ਜੀ ਦੇਖੋ ਇਹ ਸਾਡੇ ਹੱਥ ਦੇ ਉੱਤੇ ਸੋਨੇ ਦੇ ਮੋਹਰਾਂ ਰੱਖੀਆਂ ਹੋਈਆਂ ਨੇ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਸੋਨੇ ਦੀਆਂ ਮੋਹਰਾਂ ਹੀ ਮੰਨੋ ਕਿ ਅਜਮਤ ਦਾ ਕਰਾਮਾਤ ਦਾ ਕੰਮ ਕਰਦੀਆਂ ਨੇ, ਵਿਚਾਰ ਕਰਕੇ ਵੇਖ ਲੋ। ਜਿਸ ਟੇਗੋਏ ਚਾਹੇ ਸੋ ਕਰੇ ਲਰਤ ਹਜ਼ਾਰੋਂ ਜਿਸ ਹਿਤ ਮਰੇ। ਗੁਰੂ ਜੀ ਕਹਿੰਦੇ ਨੇ ਮੋਹਰਾਂ ਵੀ ਤੇ ਕਰਾਮਾਤੀ ਨੇ, ਇਹ ਮਾਇਆ ਵੀ ਤੇ ਕਰਾਮਾਤੀ ਹੈ। ਗੁਰੂ ਜੀ ਕਹਿੰਦੇ ਨੇ ਜਿਹਦੇ ਕੋਲ ਮਾਇਆ ਹੁੰਦੀ ਹੈ ਉਹ ਜੋ ਚਾਹੇ ਸੋ ਹੀ ਕਰ ਸਕਦਾ ਹੈ, ਤੇ ਇਸੇ ਮਾਇਆ ਦੇ ਵਾਸਤੇ ਪੈਸੇ ਦੇ ਵਾਸਤੇ ਕਹਿੰਦੇ ਨੇ ਕਿ ਹਜ਼ਾਰਾਂ ਲੋਕੀ ਲੜ ਲੜ ਕੇ ਆਪਸ ਦੇ ਵਿੱਚ ਮਰ ਜਾਂਦੇ। ਸੁਣ ਸੈਯਦ ਬੋਲਿਓ ਤਜ ਮੌਨ ਤੁਮ ਮੇ ਕਰਾਮਾਤ ਹੈ ਕੌਣ। ਸੁਣ ਕੇ ਸੈਯਦ ਬੜਾ ਹੈਰਾਨ ਹੋਇਆ ਕਿਉਂਕਿ ਸੈਯਦ ਜਿਹੜਾ ਸਵਾਲ ਕਰ ਰਿਹਾ ਸਤਿਗੁਰੂ ਜੀ ਉਸਦਾ ਕੋਈ ਜਵਾਬ ਨਹੀਂ ਦੇ ਰਹੇ। ਕਦੇ ਕਹਿੰਦੇ ਨੇ ਬਹਾਦਰ ਸ਼ਾਹ ਦੇ ਵਿੱਚ ਬੜੀ ਕਰਾਮਾਤ ਹੈ, ਕਦੇ ਕਹਿੰਦੇ ਨੇ ਮਾਇਆ ਦੇ ਵਿੱਚ ਬੜੀ ਕਰਾਮਾਤ ਹੈ, ਜੋ ਚਾਹੁੰਦੀ ਹੈ ਸੋ ਕਿਸੇ ਤੋਂ ਕਰਵਾ ਲੈਂਦੀ ਹੈ। ਫਿਰ ਗੁੱਸੇ ਦੇ ਨਾਲ ਸੈਯਦ ਕਹਿਣ ਲੱਗਾ ਮੈਂ ਮਾਇਆ ਦੀ ਗੱਲ ਨਹੀਂ ਕਰਦਾ। ਕਹਿੰਦਾ ਤੁਮੇ ਕਰਾਮਾਤ ਹੈ ਕੌਣ, ਤੁਸੀਂ ਇਹ ਦੱਸੋ ਕਿ ਤੁਹਾਡੇ ਵਿੱਚ ਕੀ ਕਰਾਮਾਤ ਹੈ। ਦੌਲਤ ਆਦ ਅਨੇਕ ਪ੍ਰਕਾਰੀ ਜਿਸ ਤੇ ਮਨ ਹੈ ਲੋਕ ਹਜ਼ਾਰੀ। ਕਹਿੰਦਾ ਹੈ ਕਿ ਦੌਲਤ ਤੇ ਬੇਸ਼ੁਮਾਰ ਅਨੇਕਾਂ ਹੀ ਐਸੇ ਲੋਕ ਨੇ ਜਿਨ੍ਹਾਂ ਦੇ ਕੋਲ ਬਹੁਤੀ ਹੈ, ਜਿਹਦੇ ਨਾਲ ਉਹ ਬਹੁਤੇ ਸਾਰੇ ਕੰਮ ਵੀ ਸਵਾਰਦੇ ਨੇ। ਪਰ ਮੈਂ ਇਹ ਸਵਾਲ ਕਰਦਾ ਹੈ ਕਿ ਤੁਹਾਡੇ ਵਿੱਚ ਕਿੰਨੀ ਕੁ ਕਰਾਮਾਤ ਹੈ ਔਰ ਕੀ ਕਰਾਮਾਤ ਹੈ।
ਸੁਣ ਸਤ ਗੁਰ ਸ਼ਮਸ਼ੇਰ ਨਿਕਾਸੀ, ਸਭ ਮੇ ਛਟਾ ਸਮਾਨ ਪ੍ਰਕਾਸ਼ੀ।
ਤੀਸਰੀ ਵਾਰੀ ਗੱਲ ਕਰਨ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਤਲਵਾਰ ਆਪਣੇ ਮਿਆਨ ਦੇ ਵਿੱਚ ਪਾਈ ਹੋਈ, ਸਤਿਗੁਰਾਂ ਨੇ ਮਿਆਨ ਦੇ ਵਿੱਚੋਂ ਸ਼ਮਸ਼ੇਰ ਨੂੰ ਤਲਵਾਰ ਨੂੰ ਖਿੱਚਿਆ ਔਰ ਨਿਕਲਦਿਆਂ ਸਾਰ ਹੀ ਮਿਆਨ ਦੇ ਵਿੱਚੋਂ ਤਲਵਾਰ ਇਸ ਤਰ੍ਹਾਂ ਚਮਕੀ ਜਿਵੇਂ ਆਕਾਸ਼ ਦੀ ਬਿਜਲੀ ਚਮਕਦੀ।
ਤਤ ਸ਼ਿਣ ਬਦਨ ਪੀਤ ਹੋਏ ਗਏ, ਲੋਚਨ ਸਮੁਖ ਨ ਕਰਤੇ ਪਏ।
ਜਦੋਂ ਸਤਿਗੁਰਾਂ ਨੇ ਤਲਵਾਰ ਖਿੱਚੀ ਉਸ ਵੇਲੇ ਤਲਵਾਰ ਨੂੰ ਦੇਖਦਿਆਂ ਸਾਰ ਸਭਾ ਦੇ ਵਿੱਚ ਜਿੰਨੇ ਵੀ ਕਾਜ਼ੀ ਮੁਲਾਣੇ ਬੈਠੇ ਹੋਏ ਸਨ ਸਾਰਿਆਂ ਦੇ ਮੂੰਹ ਪੀਲੇ ਹੋ ਗਏ, ਲੋਚਨ ਸਮੁਖ ਨ ਕਰਤੇ ਪਏ ਤੇ ਕਿਸੇ ਨੇ ਵੀ ਸਤਿਗੁਰਾਂ ਦੀਆਂ ਨਜ਼ਰਾਂ ਦੇ ਨਾਲ ਆਪਣੀਆਂ ਨਜ਼ਰਾਂ ਨਾ ਮਿਲਾਈਆਂ।
ਤੇਜ ਦੇ ਪਤ ਸ੍ਰੀ ਮੁਖ ਤੇ ਕਹਿ, ਇਹ ਪੀ ਕਰਾ ਮਾਤ ਇੱਕ ਹੈ।
ਬੜਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਿਹਰੇ ਦੇ ਉੱਤੇ ਤੇਜ ਪ੍ਰਕਾਸ਼ਮਾਨ ਹੈ ਤੇ ਸਤਿਗੁਰਾਂ ਨੇ ਵਚਨ ਕੀਤਾ ਇਹ ਪੀ ਕਰਾ ਮਾਤ ਇੱਕ ਹੈ। ਸਈਏ ਜੀ ਦੇਖੋ ਇਹ ਜੋ ਤਲਵਾਰ ਹੈ ਇਹ ਵੀ ਇੱਕ ਕਰਾ ਮਾਤ ਦਾ ਹੀ ਰੂਪ ਹੈ।
ਆਬ ਹੀ ਸਿਰ ਉਤਾਰ ਕਰ ਤੇਰਾ ਫਲ ਸ਼ਾਖਾ ਸਮ ਦੇ ਤਰ ਗੇਰਾ।
ਗੁਰੂ ਜੀ ਕਹਿੰਦੇ ਨੇ ਹੁਣੇ ਹੀ ਹੇ ਸੱਯਦ ਜੇ ਇਸ ਤਲਵਾਰ ਦੇ ਨਾਲ ਤੇਰਾ ਸਿਰ ਕੱਟ ਕੇ ਅਸੀਂ ਇਸ ਤਰ੍ਹਾਂ ਧਰਤੀ ਦੇ ਉੱਤੇ ਸੁੱਟ ਦਈਏ ਜਿਸ ਤਰ੍ਹਾਂ ਕਿ ਪੱਕਿਆ ਹੋਇਆ ਫਲ ਟਾਹਣੀ ਦੇ ਨਾਲੋਂ ਡਿੱਗ ਜਾਂਦਾ ਹੈ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਫੇਰ ਤੈਨੂੰ ਪਤਾ ਲੱਗ ਜਾਏਗਾ ਕਿ ਇਹ ਤਲਵਾਰ ਵੀ ਇੱਕ ਕਰਾਮਾਤ ਹੈ।
ਨਹੀਂ ਜਵਾਬ ਕੁਛ ਸਵਾਲ ਨਾ ਹੋਵੇ, ਜੀਵਨ ਬਾਦ ਬਾਦ ਕਰ ਹੋਵੇ।
ਗੁਰੂ ਜੀ ਕਹਿੰਦੇ ਨੇ ਜਦੋਂ ਤਲਵਾਰ ਦੇ ਨਾਲ ਅਸੀਂ ਤੇਰਾ ਸਿਰ ਵੱਢ ਦਿੱਤਾ ਫੇਰ ਨਾ ਤੂੰ ਸਵਾਲ ਕਰ ਸਕਦਾ ਹੈ ਤੇ ਨਾ ਸਵਾਲ ਦਾ ਜਵਾਬ ਸੁਣ ਸਕਦਾ ਹੈ। ਇਸੇ ਤਰ੍ਹਾਂ ਤੇਰਾ ਜਿਹੜਾ ਜੀਵਨ ਹੈ ਬੇਅਰਥ ਦੇ ਵਿੱਚ ਚਲਾ ਜਾਣਾ ਹੈ, ਇਸ ਕਰਕੇ ਮੰਨ ਲੈ ਕਿ ਇਹ ਤਲਵਾਰ ਵੀ ਇੱਕ ਕਰਾਮਾਤ ਦਾ ਰੂਪ।
ਪਿਖ ਸਤਿਗੁਰ ਕੇ ਤੇਜ ਬੇਲੰਦਾ, ਹੋਤ ਪਯੋ ਸੈਯਦ ਸ਼ਰਮਿੰਦਾ।
ਕਵੀ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵੱਡੇ ਤੇਜ ਨੂੰ ਜਦੋਂ ਸੈਯਦ ਦੇਖਿਆ ਉਹ ਨਾ ਕੁਝ ਕਹਿ ਸਕਿਆ, ਸ਼ਰਮਿੰਦਾ ਹੋ ਕੇ ਬਹਿ ਗਿਆ।
ਇਸ ਦਾ ਭਾਵ ਇਹ ਹੈ ਕਿ ਸੰਸਾਰ ਵਿੱਚ ਕਰਾਮਾਤ ਇਹਨਾਂ ਚੀਜ਼ਾਂ ਦੀ ਹੈ ਜਿਸ ਅੱਗੇ ਤੁਸੀਂ ਸਾਰੇ ਝੁਕਦੇ ਹੋ। ਜੋ ਕਰਾਮਾਤ ਸਿੱਧੀਆਂ ਵਾਲੀ ਹੈ ਸੋ ਨਾਟਕ ਚੇਟਕ ਹੈ, ਜੋ ਕਰਾਮਾਤ ਰੂਹਾਨੀ ਔਜ ਹੈ ਉਸ ਨੂੰ ਤੁਸੀਂ ਮਾਇਆ ਪੂਜ ਤੇ ਤਸਬ ਦੇ ਭਰੇ ਲੋਕ ਸਮਝ ਨਹੀਂ ਸਕਦੇ। ਇਸ ਲਈ ਉਸ ਸੰਬੰਧੀ ਬਚਨ ਵਿਲਾਸ ਸੁਣਨ ਦੇ ਲਾਇਕ ਤੁਸੀਂ ਨਹੀਂ ਹੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਆਖਿਆ, ਕਾਹੇ ਉਹ ਗਾਇਓ ਪੁਣ ਬਾਕ ਨਾ ਕੋਈ, ਨੀਚ ਗਰੀਬ ਆਪਣੀ ਆਵੇ ਲੋਈ।
ਉਸ ਵੇਲੇ ਕੋਈ ਗੱਲ ਨਹੀਂ ਆਈ ਉਹ ਸੈਯਦ ਨੂੰ ਚੁੱਪ ਕਰਕੇ ਧੌਣ ਨੂੰ ਨੀਵੀਂ ਕਰਕੇ ਸਤਿਗੁਰਾਂ ਦੇ ਅੱਗੇ ਬੈਠਾ ਰਿਹਾ। ਇਸ ਸਾਰੀ ਵਾਰਤਾ ਭਾਈ ਕਰਤਾਰ ਸਿੰਘ ਜੀ ਕਲਾਸ ਵਾਲੇ ਨੇ ਆਪਣੀ ਕਲਮ ਦੇ ਨਾਲ ਇਸ ਤਰ੍ਹਾਂ ਬਿਆਨ ਕੀਤਾ,
ਕਰਾਮਾਤ ਦਿਖਾਣ ਜੇ ਪੀਰ ਨੇ, ਉਸ ਸੈਯਦ ਆਖ ਸੁਣਾਇਆ ਏ, ਗੁਰਾਂ ਕਹਿਆ ਕਰਾਮਾਤ ਹੁਕਮ ਹੈ ਜੀ, ਦੁਨੀਆ ਵਿੱਚ ਜਿਹਦਾ ਵੱਡਾ ਸਾਇਆ ਏ, ਸੋ ਸ਼ਾਹ ਬਹਾਦਰ ਨੂੰ ਅਸਾਂ ਬਖਸ਼ੀ, ਸੋ ਸ਼ਾਹ ਬਹਾਦਰ ਨੂੰ ਅਸਾਂ ਬਖਸ਼ੀ, ਵੇਖ ਲੈ ਜੇ ਕਰ ਚਾਓ ਆਇਆ ਏ, ਓ ਅਮੀਰਾਂ ਨੂੰ ਕਰ ਕੰਗਾਲ ਦੇਵੇ, ਚਾ ਕੰਗਾ ਅਮੀਰ ਬਣਾਇਆ ਏ, ਤੁਹਾਡੇ ਪਾਸ ਜੇ ਹੈ ਦਿਖਾ ਲੋ ਤੁਸੀਂ, ਸੁਖਣ ਫੇਰ ਉਸਨੇ ਉਲਟਾਇਆ ਏ, ਗੁਰਾਂ ਮੋਰਾਂ ਦੀ ਮੁੱਠ ਦਿਖਾਲ ਕਹਿਆ, ਕਰਾਮਾਤ ਦੂਜੀ ਇਹ ਮਾਇਆ ਏ। ਇਹਦੇ ਹੁੰਦਿਆਂ ਸੌਰ ਦੇ ਕੰਮ ਸਾਰੇ, ਇਹਦੇ ਹੁੰਦਿਆਂ ਸੌਰ ਦੇ ਕੰਮ ਸਾਰੇ, ਸਾਰੇ ਇਹਦਾ ਪ੍ਰਤਾਪ ਹੀ ਛਾਇਆ ਏ। ਮੂਰਖ ਬੋਲਿਆ ਇਹ ਤਾਂ ਪਾਸ ਸਭ ਦੇ, ਦੱਸੋ ਤੁਸਾਂ ਕੀ ਪਾਸ ਰਖਾਇਆ ਏ। ਤੀਜੀ ਵਾਰ ਸਤਿਗੁਰਾਂ ਨੇ ਮਿਆਨ ਵਿੱਚੋਂ, ਤੀਜੀ ਵਾਰ ਸਤਿਗੁਰਾਂ ਨੇ ਮਿਆਨ ਚੋਂ ਸ਼ਮਸ਼ੇਰ ਨੂੰ ਕੱਢ ਚਮਕਾਇਆ ਏ। ਕਰਾਮਾਤੇ ਤੀਸਰੀ ਸੁਣ ਪਾਈ, ਇਸ ਸਭ ਦੇ ਤਾਈ ਦਬਾਇਆ ਏ। ਇਸ ਤਰੀਕੇ ਦੇ ਨਾਲ ਸਰੂ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਠਿੱਠ ਕੀਤਾ। ਉਸ ਤੋਂ ਬਾਅਦ ਉਹ ਸੱਯਦ ਨਾ ਬੋਲਿਆ। ਕਿਤਕ ਸਮੇਂ ਤਬ ਤੇਰ ਗੁਰ ਰਹੇ, ਪੁਨ ਡੇਰੇ ਕੋ ਆਵਣ ਚਾਹੇ। ਕਵੀ ਜੀ ਲਿਖਦੇ ਨੇ ਥੋੜਾ ਚਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਥੇ ਬੈਠੇ ਰਹੇ। ਥੋੜਾ ਸਮਾਂ ਬੈਠਣ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਡੇਰੇ ਵੱਲ ਵਾਪਸ ਮੁੜਨਾ ਚਾਹਿਆ।
ਹੈ ਅਰੂੜ ਗਤ ਮੰਦ ਹੈ ਮੰਦ, ਆਣ ਪਹੁੰਚੇ ਸ੍ਰੀ ਜਗ ਬੰਦ।
ਥੋੜੀ ਦੇਰ ਤੋਂ ਬਾਅਦ ਹੌਲੀ ਹੌਲੀ ਘੋੜੇ ਦੀ ਸਵਾਰੀ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਡੇਰੇ ਤੇ ਪਹੁੰਚ ਗਏ ਨੇ, ਜਿਹੜੇ ਕਿ ਜਗ ਬੰਦ ਨੇ, ਸਾਰੇ ਸੰਸਾਰ ਦੇ ਬੰਦਨਾ ਯੋਗ ਨੇ।
ਉੱਤਰ ਤੁਰੰਗਮ ਤੇ ਪ੍ਰਭੂ ਥੇਰੇ, ਰੁਚਿਰ ਪ੍ਰਿਯੰਕ ਪੌੜ ਵੇ ਕਰੇ।
ਘੋੜੇ ਤੋਂ ਉਤਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੰਦਰ ਚਲੇ ਗਏ ਨੇ। ਸੋਹਣੇ ਵਿਛੇ ਹੋਏ ਪਲੰਗ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਿਰਾਜ ਗਏ।
ਇੱਕ ਦਿਨ ਸਤਿਗੁਰ ਸਹਿਜ ਸੁਭਾਏ, ਬੈਠੇ ਹੋਤੇ ਬੀਚ ਸਮੁਦਾਏ।
ਕਵੀ ਲਿਖਦੇ ਨੇ ਕਿ ਇੱਕ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਹਿਜ ਸੁਭਾਈ ਆਪਣੀ ਸਜੀ ਹੋਈ ਸਭਾ ਦੇ ਵਿੱਚ ਬੈਠੇ ਹੋਏ ਸਨ।
ਪ੍ਰਥਮ ਪਠਾਵਣ ਕੋ ਤਨ ਕੀਤਾ, ਦੇਨੋ ਹੋਤੋ ਸੋਢੀ ਕੁਲ ਕੀਤਾ।
ਕਹਿਣ ਤੋਂ ਪਾਵੇ ਹੈ ਕਿ ਪਠਾਣਾ ਨੇ ਕਿਸੇ ਵੱਡੇ ਕਾਜ਼ੀ ਤੋਂ ਝੂਠ ਮੂਠ ਦਾ ਫਤਵਾ ਲਾ ਕੇ ਜਾਰੀ ਕਰਵਾਇਆ ਸੀ ਕਿ ਜੋ ਪਠਾਨ ਆਦਿ ਮੁਸਲਮਾਨ ਜੰਗ ਦੇ ਵਿੱਚ ਸਤਿਗੁਰਾਂ ਨੇ ਮਾਰੇ ਨੇ, ਉਹਨਾਂ ਦਾ ਉਹਨਾਂ ਦੇ ਵਾਰਸਾਂ ਨੂੰ, ਗੁਰੂ ਜੀ ਨੂੰ ਉਹਨਾਂ ਦੇ ਵਾਸਤੇ ਹਰਜਾਨਾ ਦੇਣਾ ਚਾਹੀਦਾ। ਇੱਕ ਝੂਠੀ ਮੁੱਠੀ ਦਾ ਇਕਰਾਰ ਕਾਜ਼ੀ ਤੋਂ ਉਹਨਾਂ ਨੇ ਕਰਵਾਇਆ ਸੀ।
ਕਾਜ਼ੀ ਪਹਿ ਫੇਰਾ ਦੇਹਤ ਗਏ, ਗੁਰ ਜਬਰੀ ਕੋ ਪਾਖਤ ਪਏ।
ਪਠਾਣਾ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਧਨ ਦੀ ਮੰਗ ਕੀਤੀ ਕਿ ਸਾਡੇ ਆਦਮੀਆਂ ਨੂੰ ਜੰਗਾਂ ਯੁੱਧਾਂ ਦੇ ਵਿੱਚ ਤੁਸੀਂ ਮਾਰਿਆ, ਇਸ ਕਰਕੇ ਉਹਦੇ ਹਰਜਾਨੇ ਦੇ ਰੂਪ ਦੇ ਵਿੱਚ ਤੁਸੀਂ ਸਾਨੂੰ ਪੈਸੇ ਦਿਓ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ ਕਿ ਅਸੀਂ ਕਿਸੇ ਨੂੰ ਨਹੀਂ ਮਾਰਿਆ, ਜਿਹੜੇ ਸਾਡੇ ਆਣ ਕੇ ਗਲ ਪਏ ਨੇ ਉਹਨਾਂ ਨੂੰ ਮਾਰਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਹੜਾ ਜੰਗ ਦੇ ਵਿੱਚ ਮਰਦਾ ਹੈ, ਸਾਹਮਣੇ ਆਣ ਕੇ ਮਰਦਾ ਹੈ, ਉਸ ਦਾ ਕੋਈ ਹਰਜਾਨਾ ਦੇਣਾ ਸਾਡਾ ਨਹੀਂ ਬਣਦਾ। ਸਤਿਗੁਰਾਂ ਨੇ ਮੋੜ ਦਿੱਤਾ ਤੇ ਕਹਿੰਦੇ ਨੇ ਕਾਜ਼ੀ ਪੈ ਫਰਿਆਦ ਹਿਤ ਗਏ। ਉਹਨਾਂ ਨੇ ਫਿਰ ਵੱਡੇ ਕਾਜ਼ੀ ਨੂੰ ਫਰਿਆਦ ਕੀਤੀ, ਗੁਰੂ ਜਬਰੀ ਕੋ ਪਾਖਤ ਪੈ, ਕਿ ਗੁਰੂ ਸਾਡੇ ਨਾਲ ਜ਼ਬਰਦਸਤੀ ਕਰਦੇ ਨੇ, ਸਾਡੇ ਪੈਸੇ ਨਹੀਂ ਦਿੰਦੇ।
ਏ ਤਕਦਰ ਬਹਾ ਮਾਰੋ ਹੈ, ਕੌਣ ਦੋਸ਼ ਤੇ ਸੋ ਨਹੀਂ ਲਹਿ।
ਪਠਾਣਾ ਨੇ ਆਖਿਆ ਕਿ ਸਾਡੇ ਇੰਨੇ ਪੈਸੇ ਬਣਦੇ ਨੇ ਤੇ ਕਹਿੰਦੇ ਨੇ ਗੁਰੂ ਜ਼ਬਰਦਸਤੀ ਕਰਦਾ, ਸਾਡੇ ਨਾਲ ਧੱਕਾ ਕਰਦਾ, ਉਹ ਸਾਨੂੰ ਨਹੀਂ ਦਿੰਦਾ। ਕਾਜ਼ੀ ਦੇ ਅੱਗੇ ਉਹਨਾਂ ਨੇ ਫਰਿਆਦ ਕੀਤੀ।
ਤਬ ਕਾਜ਼ੀ ਲਿਖ ਦੀਨ ਇਲਾਮ, ਲੈ ਕਰ ਆਏ ਖਾਣ ਤਮਾਮ।
ਉਸ ਵੇਲੇ ਕਾਜ਼ੀ ਨੇ ਇਲਾਮ ਲਿਖ ਦਿੱਤਾ। ਇਲਾਮ ਤੋਂ ਭਾਵ ਹੈ ਇਸ਼ਤਿਹਾਰ, ਕਾਜ਼ੀ ਦੀ ਲਿਖੀ ਹੋਈ ਚਿੱਠੀ। ਉਹ ਲੈ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚ ਗਏ।
ਜਬੇ ਬਿਲੋਕਿਓ ਸ੍ਰੀ ਗੁਣ ਖਾਨੀ, ਬੀਚ ਸਭਾ ਕੇ ਕੀਨ ਬਖਾਨੀ।
ਕਾਜ਼ੀ ਦੀ ਲਿਖੀ ਹੋਈ ਚਿੱਠੀ ਨੂੰ ਗੁਣਾਂ ਦੀ ਖਾਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਦੋਂ ਦੇਖਿਆ, ਪੜਿਆ ਤੇ ਸਾਰੀ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਆਖਿਆ,
ਕਹਿੰਦੇ ਨੇ ਸੁਣੋ ਪਠਾਨੋ, ਅਬ ਤੁਮ ਜਾਏ, ਕਾਜ਼ੀ ਕੋ ਦੀਜੈ ਸਮਝਾਏ।
ਸਤਿਗੁਰੁ ਸੱਚੇ ਪਾਤਸ਼ਾਹ ਜੀ ਸਾਰਿਆਂ ਪਠਾਣਾਂ ਨੂੰ ਕਹਿੰਦੇ ਨੇ, ਹੇ ਪਠਾਣੋ ਸਾਡੀ ਗੱਲ ਨੂੰ ਧਿਆਨ ਦੇ ਨਾਲ ਸੁਣ ਲੋ, ਆਪਣੇ ਮੂਰਖ ਕਾਕਾ ਜੀ ਨੂੰ ਜਾ ਕੇ ਸਮਝਾਓ।
ਲਸ਼ਕਰ ਮੈਂ ਮੱਖੀਆਂ ਬਹੁਤ ਤੇਰੀ, ਖਾਣਾ ਮਕਰੂ ਕਰੇਰੀ।
ਕਹਿੰਦੇ ਨੇ ਕਾਜੀ ਨੂੰ ਜਾ ਕੇ ਆਖੋ ਕਿ ਤੁਹਾਡੇ ਲਸ਼ਕਰ ਵਿੱਚ ਬਹੁਤ ਜ਼ਿਆਦਾ ਮੱਖੀਆਂ ਹਨ ਤੇ ਤੁਹਾਡੇ ਖਾਣੇ ਦੇ ਉੱਤੇ ਬਹਿ ਕੇ ਉਹ ਜਿਹੜੀਆਂ ਮੱਖੀਆਂ ਨੇ ਤੁਹਾਡੇ ਖਾਣੇ ਨੂੰ ਮਕਰੂ ਕਰ ਦਿੰਦੀਆਂ ਨੇ, ਅਪਵਿੱਤਰ ਕਰ ਦਿੰਦੀਆਂ ਨੇ।
ਕਹਿੰਦੇ ਨੇ ਤਿੰਨ ਪਰ ਪ੍ਰਥਮ ਇਲਾਮ ਪਠਾਵੋ, ਨਹੀਂ ਖਾਣੇ ਪਰ ਥਿਰੋ ਹਟਾਵੋ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਾਜੀ ਨੂੰ ਆਖੋ ਕਿ ਆਪਣਾ ਜਿਹੜਾ ਹੁਕਮ ਹੈ ਨਾ ਉਹ ਮੱਖੀਆਂ ਦੇ ਵੱਲ ਭੇਜੇ ਕਿ ਉਹ ਖਾਣੇ ਦੇ ਉੱਤੇ ਬੈਠ ਕੇ ਖਾਣੇ ਨੂੰ ਅਪਵਿੱਤਰ ਨਾ ਕਰਨ, ਮੱਖੀਆਂ ਨੂੰ ਹਟਾ ਲਵੇ ਪਹਿਲਾਂ।
ਇਮ ਕਹਿ ਸੋ ਇਲਾਮ ਗੁਰ ਫਾਰਾ, ਨਿਜ ਕਰ ਤੇ ਅਵਨੀ ਪਰ ਡਾਰਾ।
ਇਸ ਤਰ੍ਹਾਂ ਕਹਿੰਦਿਆਂ ਹੋਇਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹ ਜਿਹੜਾ ਕਾਗਜ਼ ਸੀ ਚਿੱਠੀ ਵਾਲਾ ਉਸ ਨੂੰ ਪਾੜ ਦਿੱਤਾ ਤੇ ਪਾੜ ਕੇ ਤੀਹਦੇ ਉੱਤੇ ਸੁੱਟ ਦਿੱਤਾ।
ਪਿਰ ਪਠਾਨ ਸਗਰੇ ਬਿਸਮਾਏ, ਉੱਠ ਕਾਜ਼ੀ ਟਿਗ ਤੂਰਨ ਆਏ।
ਦਿਦਿਆਂ ਸਾਰ ਪਠਾਨ ਬਹੁਤ ਜ਼ਿਆਦਾ ਹੈਰਾਨ ਹੋਏ ਕਿ ਬੜੇ ਕਾਜ਼ੀ ਦੇ ਹੁਕਮ ਨੂੰ ਸਤਿਗੁਰਾਂ ਨੇ ਠੁਕਰਾ ਦਿੱਤਾ ਹੈ। ਬੜੇ ਹੈਰਾਨ ਹੋਏ ਤੇ ਛੇਤੀ ਦੇ ਨਾਲ ਹੀ ਉੱਠ ਕੇ ਕਾਜ਼ੀ ਦੇ ਕੋਲ ਪਹੁੰਚ ਗਏ।
ਗੁਰੂ ਨਮਾਨੇ ਕਾਗਦ ਫਾਰਾ, ਤਲ ਮੱਖੀਆਂ ਪਰ ਪਠੋ ਚਾਰਾ।
ਪਠਾਣੇ ਕਾਜੀ ਨੂੰ ਆਣ ਕੇ ਆਖਿਆ ਕਿ ਗੁਰੂ ਨਹੀਂ ਮੰਨਦਾ, ਉਹਨੇ ਤੇਰੇ ਹੁਕਮ ਵਾਲਾ ਕਾਗਜ਼ ਪਾੜ ਦਿੱਤਾ ਹੈ ਤੇ ਉਹਨੇ ਇਹ ਆਖਿਆ ਦਲ ਮੱਖੀਆਂ ਪਰ ਪਠੋ ਉਦਾਰਾ। ਗੁਰੂ ਨੇ ਆਖਿਆ ਹੈ ਕਿ ਕਾਜੀ ਨੂੰ ਆਖੋ ਕਿ ਪਹਿਲਾਂ ਆਪਣਾ ਜਿਹੜਾ ਹੁਕਮ ਹੈ ਨਾ ਜਿਹੜਾ ਦਲ ਹੈ ਉਹ ਉੱਪਰ ਇਲਾਮ ਕੱਲੇ ਭਾਵ ਮੱਖੀਆਂ ਦੇ ਉੱਤੇ ਚਾੜ ਕੇ ਆਪਣਾ ਦਲ ਭੇਜੇ ਤਾਂ ਕਿ ਮੱਖੀਆਂ ਖਾਣੇ ਨੂੰ ਅਪਵਿੱਤਰ ਨਾ ਕਰਨ।
ਸੁਣ ਕਾਜੀ ਕਰ ਜਰ ਕੇ ਛਾਰ, ਰੁਪਿਓ ਹਿਰਦੈ ਨਹੀਂ ਲਖੇ ਗਵਾਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਸੁਣ ਕੇ ਉਸ ਗੱਲ ਨੂੰ ਕਾਜੀ ਬਹੁਤ ਜ਼ਿਆਦਾ ਸੜਿਆ ਬਲਿਆ, ਮਾਨੋ ਕੇ ਸੜ ਕੇ ਸਵਾਹ ਹੋ ਗਿਆ। ਰੁਪਿਓ ਬੜਾ ਸਤਿਗੁਰਾਂ ਦੇ ਕ੍ਰੋਧਿਤ ਹੋਇਆ, ਹਿਰਦੈ ਨਹੀਂ ਲਖੇ ਗਵਾਰ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਨੂੰ ਉਹ ਗਵਾਰ ਮੂਰਖ ਨਹੀਂ ਜਾਣਦਾ।
ਆਪਰੇ ਉਹ ਭਾਵ ਨਹੀਂ ਕੁਛ ਚਾਲਾ, ਸ਼ਾਹ ਸਮੀਪ ਗਇਓ ਤਿਸ ਕਾਲਾ।
ਕਾਜੀ ਦਾ ਉਸ ਵੇਲੇ ਹੋਰ ਕੋਈ ਚਾਰਾ ਨਹੀਂ ਚੱਲਿਆ ਤੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸ਼ਿਕਾਇਤ ਲਾਉਣ ਦੇ ਵਾਸਤੇ ਬਾਦਸ਼ਾਹ ਦੇ ਕੋਲ ਪਹੁੰਚ ਗਿਆ।
ਕਾਹਿਓ ਇਲਾਮ ਗੁਰੂ ਨੇ ਫੇਰਾ, ਹਾਨਤ ਕਰੇ ਸ਼ਰਾ ਇਸ ਬੇਰਾ।
ਕਾਜੀ ਨੇ ਜਾ ਕੇ ਸ਼ਿਕਾਇਤ ਕੀਤੀ ਕਿ ਗੁਰੂ ਨੇ ਮੇਰੇ ਹੁਕਮ ਦੀ ਅਦੂਲੀ ਕੀਤੀ ਹੈ, ਉਹਨੇ ਮੇਰੇ ਹੁਕਮ ਨੂੰ ਮੋੜ ਦਿੱਤਾ ਹੈ। ਹਾਨਤ ਕਰੇ ਸ਼ਰਾ ਇਸ ਬੇਰਾ, ਉਹਨੇ ਕਿ ਮਾਨੋ ਸ਼ਰਾ ਦਾ ਜਿਹੜਾ ਹੁਕਮ ਸੀ ਉਹਨੂੰ ਖੰਡਨ ਕਰ ਦਿੱਤਾ ਹੈ।
ਕਾਗਜ਼ ਫਾਰ ਧਰਾ ਪਰ ਡਾਰਾ, ਨਹੀਂ ਕਹੇ ਉਰ ਮੈਂ ਡਰ ਤਾਰਾ।
ਕਾਜੀ ਕਹਿੰਦਾ ਦੇਖੋ ਮੇਰੇ ਲਿਖੇ ਹੋਏ ਕਾਗਜ਼ ਨੂੰ ਉਸਨੇ ਪਾੜ ਕੇ ਧਰਤੀ ਦੇ ਉੱਤੇ ਸੁੱਟ ਦਿੱਤਾ ਔਰ ਕਿਸੇ ਦਾ ਵੀ ਉਹ ਕਿਸੇ ਪ੍ਰਕਾਰ ਦਾ ਡਰ ਨਹੀਂ ਮੰਨਦਾ।
ਸੁਣ ਕੇ ਪਾਤ ਸ਼ਾਹ ਰਿਸ ਸਾਜ, ਕਾਜ਼ੀ ਪਰ ਹੋਇਓ ਇਤ ਰਾਜ।
ਜਦੋਂ ਇਸ ਤਰੀਕੇ ਦੇ ਨਾਲ ਸ਼ਿਕਾਇਤ ਕੀਤੀ ਉਸ ਵੇਲੇ ਜੋ ਬਾਦਸ਼ਾਹ ਸੀ ਕਹਿੰਦੇ ਨੇ ਉਸ ਨੇ ਗੁੱਸੇ ਵਾਲੀ ਗੱਲ ਸੁਣੀ ਕਾਜੀ ਦੀ, ਕਾਜੀ ਪਰ ਹੋਇਓ ਇਤਰਾਜ ਤੇ ਮਾਨੋ ਕਿ ਬਹਾਦਰ ਸ਼ਾਹ ਨੇ ਕਾਜੀ ਦੇ ਉੱਤੇ ਇਤਰਾਜ ਕੀਤਾ, ਗੁੱਸਾ ਕੀਤਾ ਕਿ ਤੂੰ ਇਸ ਤਰ੍ਹਾਂ ਕਿਉਂ ਕੀਤਾ।
ਬਹਾਦਰ ਸ਼ਾਹ ਨੇ ਆਖਿਆ ਇਹ ਤੈ ਕਹਾਂ ਦੀਨ ਮਤ ਮੰਦੇ,
ਹੇ ਮੂਰਖ ਖੋਟੀ ਬੁੱਧੀ ਵਾਲੇ ਕਾਜੀ ਇਹ ਤੂੰ ਕੀ ਕੀਤਾ।
ਜਾਤ ਇਲਾਹੀ ਫਕਰ ਬੇਲੰਦੇ,
ਕਹਿੰਦਾ ਸਤਿਗੁਰੂ ਗੋਬਿੰਦ ਸਿੰਘ ਜੀ ਉਹ ਮਾਨੋ ਕਿ ਇਲਾਹੀ ਜੋਤ ਨੇ ਉਹ ਤੇ ਫਕਰ ਨੇ ਬੜੇ ਵੱਡੇ, ਤੂੰ ਉਹਨਾਂ ਤੇ ਇਸ ਤਰ੍ਹਾਂ ਦੀ ਗੱਲ ਕਿਉਂ ਕੀਤੀ।
ਤਿੰਨ ਪਰ ਕੈਸੇ ਪਠਿਓ ਇਲਾਮ, ਇਹ ਤੈ ਕੀਨ ਬੋਰੋ ਬਹੁ ਕਾਮ।
ਕਹਿੰਦਾ ਹੈ ਕਿ ਤੂੰ ਬਹੁਤ ਖੋਟਾ ਕੰਮ ਕੀਤਾ, ਬੜਾ ਮਾੜਾ ਕੰਮ ਕੀਤਾ। ਕਹਿੰਦਾ ਤਿੰਨ ਪਰ ਕੈਸੇ ਪਠਿਓ ਇਲਾਮ, ਤੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਕਿਉਂ ਆਪਣਾ ਹੁਕਮ ਲਿਖ ਕੇ ਭੇਜਿਆ? ਕਿਉਂਕਿ ਉਹਨਾਂ ਦੇ ਅੱਗੇ ਹੁਕਮ ਨਹੀਂ ਬਣਦਾ, ਉਹਨਾਂ ਦੇ ਅੱਗੇ ਤੇ ਅਰਦਾਸ ਕਰਨੀ ਬੇਨਤੀ ਬਣਦੀ ਹੈ। ਕਿਉਂਕਿ ਗੁਰਬਾਣੀ ਦੇ ਵਿੱਚ ਲਿਖਿਆ ਹੈ, ਸਾਹਿਬ ਸੇਤੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ। ਜੋ ਸਾਹਿਬ ਹੈ, ਜੋ ਮਾਲਕ ਹੈ, ਉਹਨੂੰ ਹੁਕਮ ਕਰਨਾ ਨਹੀਂ ਬਣਦਾ, ਉਹਦੇ ਅੱਗੇ ਤੇ ਅਰਦਾਸ ਕਰੀਏ, ਬੇਨਤੀ ਕਰੀਏ ਤਾਂ ਕਿ ਉਹ ਰੀਝ ਜਾਵੇ ਤੇ ਪ੍ਰਸੰਨ ਹੋ ਜਾਵੇ। ਬੜਾ ਗੁੱਸੇ ਹੋਏ ਬਹਾਦਰ ਸ਼ਾਹ ਕਾਜ਼ੀ ਨੂੰ ਕਿ ਤੂੰ ਆਪਣਾ ਹੁਕਮ ਕਿਉਂ ਲਿਖ ਕੇ ਭੇਜਿਆ, ਇਹ ਤੂੰ ਬੜਾ ਮਾੜਾ ਕੰਮ ਕੀਤਾ। ਜਿਹਨੇ ਆਗੇ ਕਰ ਜੋਰਨ ਬਣੇ ਤਿੰਨ ਪਰ ਹੁਕਮ ਆਪਣੋਂ। ਕਹਿੰਦਾ ਹੈ ਕਿ ਜਿਹੜੇ ਸਤਿਗੁਰਾਂ ਦੇ ਅੱਗੇ ਹੱਥ ਜੋੜਨੇ ਬਣਦੇ ਨੇ, ਅਰਜ ਕਰਨੀ ਬਣਦੀ ਹੈ, ਉਹਨਾਂ ਦੇ ਉੱਤੇ ਤੂੰ ਹੁਕਮ ਚਾੜ ਕੇ ਭੇਜ ਦਿੱਤਾ, ਇਹ ਬੜਾ ਮਾੜਾ ਕੀਤਾ। ਇਮ ਕਹਿ ਕਾਜੀ ਕੀਨ ਤਗੀਰਾ ਗੁਰ ਕੋ ਜਾਣਿਓ ਪੀਰਨ ਪੀਰਾ। ਗੁਰੂ ਜੀ ਨੂੰ ਪੀਰਾਂ ਦਾ ਪੀਰ ਜਾਣ ਕੇ ਉਸ ਵੇਲੇ ਬਾਦਸ਼ਾਹ ਨੇ ਇਸ ਤਰ੍ਹਾਂ ਕਹਿ ਕੇ ਕਾਜੀ ਨੂੰ ਉਸ ਦੇ ਅਹੁਦੇ ਤੋਂ ਬਦਲ ਦਿੱਤਾ ਔਰ ਕਾਜੀ ਦੇ ਅਹੁਦੇ ਤੋਂ ਹਟਾ ਦਿੱਤਾ। ਸਤਨਤ ਦਈ ਮੋਹ ਕੋ ਜਾਣੇ ਸੋ ਕੈਸੇ ਕਰ ਇਨਹੈ ਮਾਨੇ। ਕਹਿੰਦਾ ਹੈ ਕਾਜੀ ਨੂੰ ਬਹਾਦਰ ਸ਼ਾਹ, ਕਹਿੰਦਾ ਹੈ ਤੇਰੇ ਹੁਕਮ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਵੇਂ ਮੰਨਣ? ਮਾਨੋ ਕਿ ਮੈਨੂੰ ਵੀ ਬਾਦਸ਼ਾਹੀ ਦਾ ਜਿਹੜਾ ਰਾਜ ਹੈ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੀ ਦਿੱਤਾ ਹੈ। ਇਸ ਤਰ੍ਹਾਂ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸਤਤ ਕੀਤੇ ਬਹਾਦਰ ਸ਼ਾਹ ਨੇ। ਵੱਡੇ ਕਾਜ਼ੀ ਦਾ ਆਦਮੀ ਵਕਤ ਉਸੇ ਇੱਕ ਸ਼ਰ੍ਹਾਂ ਦਾ ਮਸਲਾ ਲਿਆਉਂਦਾ ਏ, ਪਰੇ ਵਿੱਚ ਦੀਵਾਨ ਦੇ ਗੁਰੂ ਜੀ ਦੇ ਉਹ ਨਫਰਿਆ ਹੱਥ ਫੜਾਉਂਦਾ ਏ। ਵੇਖ ਗੁਰੂ ਜੀ ਨੇ ਪਾੜ ਸੁੱਟ ਦਿੱਤਾ, ਉਹ ਕਾਜ਼ੀ ਨੂੰ ਜਾ ਸਿਖਾਉਂਦਾ ਏ। ਕਾਜ਼ੀ ਸੁਣਦਿਆਂ ਸੜ ਕੇ ਹੋਇਓ ਕੋਲੇ, ਜਾ ਕੇ ਬਾਦਸ਼ਾਹ ਤਾਈ ਸੁਣਾਉਂਦਾ ਏ। ਗੁਰੂ ਸ਼ਰ੍ਹਾਂ ਦਾ ਹੁਕਮ ਨਾ ਮੰਨਿਆ ਏ, ਗੁਰੂ ਸ਼ਰ੍ਹਾਂ ਦਾ ਹੁਕਮ ਨਾ ਮੰਨਿਆ ਏ, ਖੌਫ ਦੀਨ ਦਾ ਨਹੀਂ ਰਖਾਉਂਦਾ ਏ। ਬਾਦਸ਼ਾਹ ਕਿਹਾ ਸਜ਼ਾ ਲਾਇਕ ਹੈ ਤੂੰ, ਤੈਨੂੰ ਡਰ ਨਹੀਂ ਰਤੀ ਆਉਂਦਾ ਏ। ਤੇਰੀ ਸ਼ਰ੍ਹਾਂ ਦੀ ਕੀ ਪਰਵਾਹ ਉਹਨਾਂ, ਤੇਰੀ ਸ਼ਰ੍ਹਾਂ ਦੀ ਕੀ ਪਰਵਾਹ ਉਹਨਾਂ, ਦੇਸ ਜਿਨ੍ਹਾਂ ਨੂੰ ਸਿਰ ਨਿਵਾਉਂਦਾ ਏ। ਡੱਡੂ ਖੂਹ ਦਾ ਭਲਾ ਕਰਤਾਰ ਸਿੰਘਾ, ਰਾਜ ਹੰਸ ਦੀ ਸਾਰ ਕੀ ਪਾਵਦਾ ਏ। ਬਾਦਸ਼ਾਹ ਨੇ ਆਖਿਆ ਤੂੰ ਖੂਹ ਦਾ ਡੱਡੂ, ਮਾਨੋ ਤੂੰ ਖੂਹ ਦਾ ਡੱਡੂ ਬਣ ਕੇ ਰਾਜ ਹੰਸ ਜੋ ਸਮੁੰਦਰਾਂ ਦੇ ਵਿੱਚ ਰਹਿੰਦਾ ਹੈ ਉਹਦੀ ਸਾਰ ਨੂੰ ਕਿਵੇਂ ਜਾਣ ਸਕਦਾ ਹੈ? ਇਸ ਤਰ੍ਹਾਂ ਉਸ ਨੂੰ ਕਹਿ ਕੇ ਉਹਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਬਹਾਦਰ ਸ਼ਾਹ ਨੇ।
ਰਾਜਾ ਇੱਕ ਜੈ ਸਿੰਘ ਸਵਾਈ, ਦੁਤੀ ਅਜੀਤ ਸਿੰਘ ਨਰ ਰਾਈ।
ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇੱਕ ਰਾਜਾ ਸੀ ਜਿਹਦਾ ਨਾਂ ਸੀ ਜੈ ਸਵਾਈ ਤੇ ਦੂਸਰਾ ਉਸਦੇ ਨਾਲ ਰਾਜਾ ਸੀ ਅਜੀਤ ਸਿੰਘ। ਇਹ ਦੋਵੇਂ ਮਾਨੋ ਕੇ ਰਾਜੇ ਸਨ। ਉਤਰੇ ਹੁਤੇ ਸੋ ਲਸ਼ਕਰ ਮਾਹੀ, ਸਤਗੁਰ ਸ਼ੋਭਾ ਸੁਣ ਕਰ ਤਾਹੀ। ਜੈ ਸਿੰਘ ਰਾਜਾ ਤੇ ਅਜੀਤ ਸਿੰਘ ਰਾਜਾ ਦੋਵੇਂ ਹੀ ਲਸ਼ਕਰ ਦੇ ਵਿੱਚ ਉਤਰੇ ਹੋਏ ਸਨ। ਉਹਨਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੋਭਾ ਨੂੰ ਸੁਣਿਆ।
ਮਿਲ ਬੇਹਰ ਸੋ ਚੱਲ ਕਰ ਆਏ, ਦੁਆ ਅਸਤਨ ਅਕੋਰ ਕੋ ਲਿਆਏ।
ਇਹ ਦੋਵੇਂ ਹੀ ਰਾਜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੋਭਾ ਨੂੰ ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਮਿਲਣ ਦੇ ਵਾਸਤੇ ਆਏ ਨੇ। ਇਹਨਾਂ ਨੇ ਬਹੁਤ ਸਾਰੇ ਪੈਸੇ ਤੇ ਦੋ ਘੋੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਭੇਟਾ ਰੱਖੇ।
ਸੰਗ ਬਹੁਤ ਸੁਪਟਣ ਕੀ ਭੀਰ, ਪਹੁੰਚੇ ਆਣ ਪ੍ਰਭੂ ਕੇ ਤੀਰ।
ਇਹਨਾਂ ਦੋਵਾਂ ਰਾਜਿਆਂ ਦੇ ਨਾਲ ਸ਼ਸਤਰਧਾਰੀ ਯੋਧਿਆਂ ਦੀ ਬੜੀ ਭੀੜ ਸੀ, ਬੜੀ ਸੈਨਾ ਸੀ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚ ਗਏ।
ਕਰ ਪਗ ਨਮੋ ਹੁਕਮ ਲੇ ਥੇਰੇ, ਮੋਦਤ ਪਾਏ ਗੁਰ ਦਰਸ਼ਨ ਕਰੇ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰਕੇ ਸਤਿਗੁਰਾਂ ਤੋਂ ਹੁਕਮ ਆਗਿਆ ਲੈ ਕੇ ਸਤਿਗੁਰਾਂ ਦੇ ਕੋਲ ਬੈਠ ਗਏ ਨੇ। ਮੁਦਤ ਪਏ ਗੁਰ ਦਰਸ਼ਨ ਕਰੇ, ਮਾਨੋ ਕੇ ਸਤਿਗੁਰਾਂ ਦਾ ਦਰਸ਼ਨ ਕਰਕੇ ਬੜੇ ਖੁਸ਼ ਹੋਏ। ਸ੍ਰੀ ਮੁਖ ਕਰ ਬੂਝੇ ਤੇ ਸਮੇ, ਆਪਣ ਪ੍ਰਸੰਗ ਸੁਣਾਵੋ ਹਮੇ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਤੁਸੀਂ ਆਪਣੇ ਬਾਰੇ ਕੋਈ ਪ੍ਰਸੰਗ ਸੁਣਾਓ, ਆਪਣੇ ਬਾਰੇ ਦੱਸੋ। ਕਿਤਕ ਬਾਹਣੀ ਰਾਖਣ ਕੇਰਾ, ਰਾਜ ਤੁਮੋ ਟਿਗ ਹੈ ਜੋ ਬੇਰਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਤੁਹਾਡੇ ਕੋਲ ਕਿੰਨੀ ਕੁ ਸੈਣਾ ਹੈ, ਕਿੰਨੀ ਕੁ ਸੈਣਾ ਨੂੰ ਰੱਖ ਦਿਓ। ਔਰ ਕਹਿੰਦੇ ਨੇ ਕਿ ਰਾਜ ਤੋਂ ਟਿਗ ਹੈ ਜੋ ਵਡੇਰਾ, ਕਿੱਥੋਂ ਕਿੱਥੋਂ ਤੱਕ ਤੁਹਾਡਾ ਜਿਹੜਾ ਰਾਜ ਹੈ ਉਹ ਫੈਲਿਆ ਹੈ। ਸੁਣ ਰਾਜਨ ਕਰ ਜੋਰ ਉਚਾਰੇ, ਦੇਸ਼ ਬਟੋਰਨ ਕਰੇ ਜੇ ਸਾਰੇ। ਉਸ ਵੇਲੇ ਦੋਵਾਂ ਰਾਜਿਆਂ ਨੇ, ਜੈ ਸਿੰਘ ਨੇ ਤੇ ਅਜੀਤ ਸਿੰਘ ਨੇ, ਆਖਿਆ ਕਿ ਹੇ ਗਰੀਬ ਨਵਾਜ, ਜੇਕਰ ਅਸੀਂ ਆਪਣੇ ਸਾਰਿਆਂ ਇਲਾਕਿਆਂ ਦੀ ਫੌਜ ਨੂੰ ਇਕੱਠਾ ਕਰੀਏ ਤਾਂ 1,25,000 ਘੋਰਾ ਹੋ ਜਾਏ। ਜੇ ਸਾਰੇ ਇਲਾਕਿਆਂ ਦੀ ਫੌਜ ਨੂੰ ਇੱਕ ਜਗ੍ਹਾ ਦੇ ਉੱਤੇ ਇਕੱਠੀ ਕਰ ਲਈਏ ਤੇ ਕਹਿੰਦੇ ਨੇ 1,25,000 ਘੋੜ ਸਵਾਰ ਸੈਨਾ ਦੇ ਬਣ ਜਾਂਦੇ ਨੇ। ਸਭ ਕੋ ਖਰਚ ਚਲੇ ਸਮੁਦਾਏ, ਔਰ ਕਹਿੰਦੇ ਨੇ ਕਿ ਸਾਰਿਆਂ ਦਾ ਜਿਹੜਾ ਖਰਚਾ ਹੈ ਉਹ ਵੀ ਇਸੇ ਤਰ੍ਹਾਂ ਵੱਡਾ ਹੀ ਚੱਲਦਾ ਹੈ। ਤਾਨੀ ਤੇਗ ਕੇ ਬਾਡ ਰਾਜਪੂਤ, ਛਿਨ ਮੈਂ ਰਿਪ ਕੋ ਕਰਤ ਕਸੂਤ। ਕਹਿੰਦੇ ਨੇ ਸੱਚੇ ਪਾਤਸ਼ਾਹ, ਅਸੀਂ ਰਾਜਪੂਤ ਹਾਂ, ਔਰ ਕਹਿੰਦੇ ਨੇ ਕਿ ਅਸੀਂ ਬੜੇ ਵੱਡੇ ਤਲਵਾਰਬਾਜ਼ ਹਾਂ, ਔਰ ਕਹਿੰਦੇ ਨੇ ਛਿਨ ਮੈਂ ਰਿਪ ਕੋ ਕਰਤ ਹੀਰ, ਮਾਨੋ ਕੇ ਇੱਕ ਖਿਣ ਦੇ ਵਿੱਚ ਹੀ ਵੈਰੀਆਂ ਦੇ ਵਿੱਚ ਅਸੀਂ ਪਾਜਰ ਪਾ ਦਿੰਨੇ ਆ। ਨਿਕਟ ਦੌਣ ਕੇ 1,28,000 ਸੰਗ ਚੜੇ ਕੋਰਾ ਸਮੁਦਾਈ। ਕਹਿੰਦੇ ਨੇ ਕਿ ਸਾਡੇ ਇੱਕ ਇੱਕ ਦੇ ਕੋਲ 1,25,000 ਦੀ ਫੌਜ ਹੈ, ਤੇ ਜੇ ਦੋਵਾਂ ਫੌਜਾਂ ਨੂੰ ਮਿਲਾ ਲਿਆ ਜਾਵੇ ਤੇ 2,50,000 ਦੀ ਫੌਜ ਬਣ ਜਾਂਦੀ ਹੈ। ਇਸੇ ਤਰ੍ਹਾਂ ਸੱਚੇ ਪਾਤਸ਼ਾਹ, ਸਾਡੇ ਕੋਲ ਘੋੜੇ ਨੇ, ਘੋੜ ਸਵਾਰ ਨੇ, ਤੇ ਫੌਜਾਂ ਇਸੇ ਤਰ੍ਹਾਂ ਵੈਰੀ ਦੇ ਉੱਤੇ ਚੜਾਈ ਕਰਦੀਆਂ। ਸ੍ਰੀ ਮੁਖ ਤੇ ਤਿੰਨ ਪ੍ਰਤੀ ਫੁਰਮਾਇਓ, ਲਸ਼ਕਰ ਦੇਸ਼ ਹੈ ਅਧਿਕਾਇਓ। ਜਦੋਂ ਇਸ ਤਰੀਕੇ ਦੇ ਨਾਲ ਉਹਨਾਂ ਦੋਵਾਂ ਨੇ ਆਖਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਆਖਿਆ, ਕਹਿੰਦੇ ਨੇ ਲਸ਼ਕਰ ਦੇਸ਼ ਹੈ ਅਧਿਕਾਇਓ। ਗੁਰੂ ਜੀ ਕਹਿੰਦੇ ਨੇ ਅਸੀਂ ਮੰਨਦੇ ਹਾਂ ਕਿ ਤੁਹਾਡੇ ਕੋਲ ਬਹੁਤ ਵੱਡਾ ਲਸ਼ਕਰ ਹੈ, ਤੁਹਾਡਾ ਜਿਹੜਾ ਦੇਸ਼ ਹੈ ਉਹ ਵੀ ਤੁਹਾਡੇ ਕੋਲ, ਇਲਾਕਾ ਵੀ ਬਹੁਤ ਜ਼ਿਆਦਾ ਮੱਲਿਆ ਹੋਇਆ। ਇਸ ਤਰੀਕੇ ਦੇ ਨਾਲ ਉਹਨਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਅਰਜ ਕੀਤੀ ਸੀ। ਇਹ ਦੋਵੇਂ ਰਾਜੇ ਜਸ ਗੁਰਾਂ ਦਾ ਸੁਣ, ਦਰਸ਼ਨ ਕਰਨ ਦੇ ਵਾਸਤੇ ਆਉਂਦੇ ਨੇ। ਦੋ ਘੋੜੇ ਹਥਿਆਰ ਤੇ ਨਕਦੀ ਦੇ, ਪੇਟਾ ਆਣ ਕੇ ਅੱਗੇ ਰਖਾਉਂਦੇ ਨੇ। ਗੋਰਾਂ ਆਦਰ ਨਾਲ ਬਿਠਾਲ ਲਏ, ਗੋਰਾਂ ਆਦਰ ਨਾਲ ਬਿਠਾਲ ਲਏ। ਸੁਖਾ ਸੰਦ ਪੀ ਪੁੱਛ ਪੁਛਾਉਂਦੇ ਨੇ। ਗੱਲਾਂ ਚੱਲੀਆਂ ਰਾਜ ਪ੍ਰਬੰਧ ਦੀਆਂ, ਸਤਿਗੁਰੂ ਜੀ ਬੋਲ ਸੁਣਾਉਂਦੇ ਨੇ। ਫੌਜ ਕਿੰਨੀ ਕੁ ਰਾਜਾ ਜੀ ਪਾਸ ਤੁਹਾਡੇ, ਫੌਜ ਕਿੰਨੀ ਕੁ ਰਾਜਾ ਜੀ ਪਾਸ ਤੁਹਾਡੇ। 1,25,000 ਦੇ ਕਰੀਬ ਬਤਾਉਂਦੇ ਨੇ, ਵਿੱਚ ਬੜੇ ਬੜੇ ਰਾਜਪੂਤ ਯੋਧੇ, ਡਰ ਮੌਤ ਨਾ ਜਰਾ ਰਖਾਉਂਦੇ ਨੇ। ਸ਼ੇਖੀ ਸੁਣ ਕੇ ਉਹਨਾਂ ਦੀ ਵੀਰਤਾ ਦੀ, ਸ਼ੇਖੀ ਸੁਣ ਕੇ ਉਹਨਾਂ ਦੀ ਵੀਰਤਾ ਦੀ। ਸਤਿਗੁਰੂ ਜੀ ਕੁਝ ਮੁਸਕਰਾਉਂਦੇ ਨੇ, ਫੇਰ ਤਰਕ ਦੇ ਤੌਰ ਕਰਤਾਰ ਸਿੰਘਾ, ਦੋਹਾਂ ਰਾਜਿਆਂ ਨੂੰ ਬੋਲੀ ਲਾਉਂਦੇ ਨੇ। ਉਸ ਵੇਲੇ ਉਹਨਾਂ ਦੀ ਤਾਰੀਫ ਆਪਣੇ ਮੂੰਹੋਂ ਸੁਣੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਆਖਿਆ, ਤੇਜ ਵਿਸਾਲ ਸ਼ਸਤਰੂ ਬੜ ਧਾਰੀ, ਬੁਰੀ ਵਾਰਤਾ ਏਕ ਤੁਮਾਰੀ। ਕਹਿੰਦੇ ਨੇ ਤੁਹਾਡੇ ਕੋਲ ਫੌਜ ਵੀ ਵੱਡੀ ਹੈ, ਰਾਜ ਸਾਜ ਵੀ ਵੱਡਾ ਹੈ, ਸ਼ਸਤਰ ਵੀ ਵੱਡੇ ਨੇ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਬੁਰੀ ਵਾਰਤਾ ਏਕ ਤੁਮਾਰੀ, ਤੁਹਾਡੇ ਵਿੱਚ ਇੱਕੋ ਜਿਹੜੀ ਵੱਡੀ ਭਾਰੀ ਬੁਰੀ ਗੱਲ ਹੈ।
गौ कसाई दे कर दे धर्म विनाश अपनो कर लेत। कहिंदे ने तुसी कसाई नू गौ दे के ते मानो के अपने धर्म नू विगाड़ दियो, ए तुहाडे विच बहुत वड्डी घाटे वाली गल है।
नर पत सुन गोर ते बिसमाए, चित मैं चित वित लखियो ना जाए।
जदों इस तरह आख्या ते दोवें जिहड़े राजपूत राजे सन ओ सतगुरु सच्चे पातशाह जी दे बचन नू सुन के बड़े हैरान होए, सोचन लगे कि सतगुरां ने की आख्या, क्योंकि सकल देश के विच किसे थाई बसना दाए कसाब कदाई। ओ सोचदे ने अपने सारे राज दे इलाके दे विच असी ते मानो के कसाईयां नू वसन नहीं देंदे, ते की कह रहे ने कि असी गऊ कसाईयां नू देने।
जह लग हमारी पार बसाए, पिखे कसाब तुरत बन साए।
कहिंदे ने सच्चे पातशाह जिथों तक साडे राज दी हद है असी अपनी हद दे विच कदे कसाईयां नू वसन नहीं देंदे, जेड़ा भी पता लगदा है ओनू मार देने आ।
किस ते आप सुनी फरमावो, जिस ते दे उपदेश हटावो।
कहिंदे ने सच्चे पातशाह तुहानू किन्ने आख्या कि असी कसाईयां नू गऊ देने आ, सच्चे पातशाह ए तुसी सानू उपदेश दे के क्यों हटा रहे हो, क्योंकि जेड़ी गल तो मोड़ रहे हो असी पहला ही उस नू नहीं करदे।
सीरी मुख ते फरमायो भेद, तन जा तुरकन को तुम देत।
सतगुरु सच्चे पातशाह जी कहिंदे ने असी गऊ दी गल नहीं कर रहे, असी गऊ रूपी लड़कियां दी गल कर रहे हैं जिन्हां दा निकाह तुसी तुरकां दे नाल कर देंदे हो।
इस ते परे ना औगण और, कछ वाहे हांडे राठौर।
इतने जाता ने कछ वाहे हांडे ते राठौर, उन्हां राजपूतां दी कहिंदे ने इस तों वड्डा कोई होर औगण नहीं है कि तुसी अपनियां लड़कियां दे निकाह मुसलमाना तुरकां दे नाल कर देंदे हो।
इते आदुक तुम नाम कहावो, अपनी ऐठ सुजस बिरधावो।
गुरु जी कहिंदे ने तुसी अपने नाल कछवाहे हांडे ते राठौर जातां दे नां जोड़ के अपने आप दे विच आकड़े फिरदे हो, पर तुहाडियां जिहड़ियां लड़कियां ने उन्हां दे निकाह कीते जांदे ने तुरकां दे नाल, ते कहिंदे ने इस तों वड्डा होर कोई गुनाह नहीं है, क्योंकि गऊ वर्गियां लड़कियां ने तुसी उन्हां दे निकाह उन्हां तुरकां दे नाल कर देंदे हो। इस तरीके दे नाल सतगुरु सच्चे पातशाह जी ने उन्हां दी हैंकड़ नूं निवारिया, ते इस तरह सतगुरु सच्चे पातशाह जी ने बोली मारी। सो साध संगत जी, समय दी समाप्ति है, कथा दे प्रसंग नूं अगे नहीं खड़िया जा सकदा। सो कल नूं जिस तरह भाई संतोख सिंह जी इस कथा नूं अगों बयान करनगे कि किस तरह सतगुरु सच्चे पातशाह जी दे सवाल जवाब उन्हां दोवां राजपूतां राजां दे नाल अगों होणगे, जिस तरह भाई संतोख सिंह जी बयान करनगे, मैं उसे तरह साध संगत दे सन्मुख अर्ज करांगा, अगे जो सतगुरु जी दी रजा होवेगी उसे तरह वरतेगी। अज इन्नियां ही अर्जां करदा होया मैं इत्थे ही कथा नूं विश्राम दे के सारी साध संगत तों खिमा दा जाच।
हे अचुत हे पार ब्रह्म अविनाशी अगनाश, हे पूरन हे सर्व मैं दुख पंजन गुणतास। हे संगी हे निरंकार हे निर्गुण सब टेक, हे गोविंद हे गुण निदान जाकै सदा विवेक। हे अपरंपर हर हरे है पी होवन हार, हे संता कै सदा संग ने धाराया धार। हे ठाकुर हो दास रो मैं निर्गुण गुण नहीं कोय, नानक दी जय नाम दान राखो ही है परोय। याही कुल ते प्रगट हो ताही कुल को नाम, पुन द्वादश गुरिंद को मेरी है प्रणाम।